आप भी अपनी गाड़ी और घर के इंश्योरेंस में खूब सेविंग कर सकते हैं। टर्म एंड कंडीशन अप्लाई। ऑल स्टेट पिकरिंग एजेंसी के राजा बाशक 6472903773 6472903773।
Y Media Group proudly presents Radio Y. Tune in to Radio Y 24/7 on the Y Media app or call 647-910-5000 or visit southasiandaily.com. For any inquiries, contact Y Media at 416-475-5000.
ਇਹਦੇ ਨਾਲ ਹੀ ਵਾਈ ਮੀਡੀਆ ਐਪ ਤੁਸੀਂ ਡਾਊਨਲੋਡ ਕਰਨਾ ਬਿਲਕੁਲ ਵੀ ਨਾ ਭੁੱਲਿਓ, ਜਿੱਥੋਂ ਤੁਸੀਂ ਦੋਨੋਂ ਟੀਵੀ ਚੈਨਲਸ ਚੈਨਲ ਵਾਈ ਐਂਡ ਵਾਈ ਪਲੱਸ ਆਰਾਮ ਦੇ ਨਾਲ ਅਸੈਸ ਕਰ ਸਕਦੇ ਹੋ। ਰੇਡੀਓ ਵਾਈ ਤੇ ਡਾਇਰੈਕਟਲੀ ਜਾ ਸਕਦੇ ਹੋ, ਸਾਊਥ ਏਸ਼ੀਅਨ ਡੇਲੀ .com ਵੀ ਤੁਸੀਂ ਆਰਾਮ ਦੇ ਨਾਲ ਅਸੈਸ ਕਰ ਸਕਦੇ ਹੋ। ਇਹਦੇ ਨਾਲ ਹੀ ਜੇ ਕੋਈ ਵੀ ਸਪੋਂਸਰ ਅਪਡੇਟ ਤੁਹਾਡੇ ਤੋਂ ਮਿਸ ਹੋ ਜਾਂਦੀ ਹੈ ਜਾਂ ਤੁਸੀਂ ਵਾਈ ਮੀਡੀਆ ਨੂੰ ਐਡਵਰਟਾਈਜ਼ ਕਰਨਾ ਚਾਹੁੰਦੇ ਹੋ, ਤੁਸੀਂ ਆਲਵੇਜ਼ ਸਾਨੂੰ ਰੀਚ ਆਊਟ ਕਰ ਸਕਦੇ ਹੋ। ਨੰਬਰ ਟੂ ਕਾਲ ਇਜ 416-475-5000, ਦੈਟ ਇਜ 416-475-5000। ਕਾਫੀ ਸਾਰੇ ਇੰਪੋਰਟੈਂਟ ਅਪਡੇਟਸ ਨੇ, ਬਟ ਹੁਣ ਸਮਾਂ ਹੋ ਚੁੱਕਿਆ ਵਾਈ ਮੀਡੀਆ ਗਰਾਊਂਡ ਜ਼ੀਰੋ ਰਿਪੋਰਟ ਦਾ। ਸਾਡੇ ਨਾਲ ਜੁੜ ਚੁੱਕੇ ਨੇ ਇੰਦਰਜੀਤ ਬਖਸ਼ੀ ਜੀ ਅਤੇ ਅਰਵਿੰਦ ਜੀ। ਜੀ ਅਰਵਿੰਦ ਜੀ, ਜੀ ਅਰਵਿੰਦ ਜੀ, ਤੁਹਾਡਾ ਆਈ ਥਿੰਕ ਮਾਈਕ ਅਨਮਿਊਟ ਹੈ ਜੀ।
ਜੀ ਥੈਂਕ ਯੂ, ਥੈਂਕ ਯੂ ਸੋ ਮਚ ਤਾਨੀਆ ਜੀ। ਬਿਲਕੁਲ ਹੈ ਜੀ, ਮੌਸਮ ਅੱਜ ਨਾਰਥ ਅਮਰੀਕਾ ਦਾ, ਖਾਸ ਕੇ ਕੈਨੇਡਾ GTA ਦਾ ਬਹੁਤ ਵਧੀਆ ਮੌਸਮ ਹੈਗਾ। ਸਾਡੇ ਨਾਲ ਕੁਛ ਹੀ ਟਾਈਮ ਦੇ ਵਿਚ ਬਖਸ਼ੀ ਸਾਹਿਬ ਜੁੜ ਰਹੇ ਹੈਗੇ, ਜ਼ਰੂਰ ਹੈ ਜੀ, ਗੱਲਬਾਤ ਜਾਰੀ ਰੱਖਾਂਗੇ ਜੀ। ਗੱਲਬਾਤ ਅੱਜ ਜਿਹੜੀ ਅਗਰ ਦੇਖਿਆ ਜਾਵੇ ਜਿਹੜੀ ਹੈਗੀ ਪ੍ਰਿਸ਼ਠ ਭੂਮੀ ਅਗਰ ਦੇਖਿਆ ਜਾਵੇ ਪੰਜਾਬ ਦੀ ਪੋਲੀਟਿਕਸ ਦੇ ਵਿਚ ਅੱਜ ਸਕੂਲਾਂ ਦਾ ਵੀ ਜ਼ਿਕਰ ਹੋਊਗਾ ਜੀ। ਸਕੂਲਾਂ ਦੇ ਵਿਚ ਅਧਿਆਪਕਾਂ ਨੂੰ ਪ੍ਰੋਫਾਈਲ ਦੀ ਇੱਕ ਰਿਪੋਰਟ ਆਈ ਹੈ ਜੀ, ਵਟਸਐਪ ਰਿਪੋਰਟ ਕਿ ਪ੍ਰੋਫਾਈਲ ਪਿਕਚਰ ਬਣਾਈ ਜਾਵੇ ਤਾਂ ਕੋਈ ਵੀ ਸਕੂਲ ਦੇ ਵਿਚ ਆਮ ਆਦਮੀ ਪਾਰਟੀ ਦਾ ਕੋਈ ਪਦਾਧਿਕਾਰੀ ਜਾਂ ਮਨੀਸ਼ ਸਿਸੋਦੀਆ ਜਾਂ ਦਿੱਲੀ ਤੋਂ ਕੋਈ ਪਦਾਧਿਕਾਰੀ ਵਿਜ਼ਿਟ ਕਰਦਾ ਤਾਂ ਉਹਦੀ ਪ੍ਰੋਫਾਈਲਿੰਗ ਵਟਸਐਪ ਰਾਹੀਂ ਤੇ ਸੋਸ਼ਲ ਮੀਡੀਆ ਰਾਹੀਂ ਦੱਸੀ ਜਾਵੇ ਲੋਕਾਂ ਨੂੰ। ਇਸ ਤਰ੍ਹਾਂ ਲੱਗ ਰਿਹਾ ਕਿ ਜਿਸ ਤਰ੍ਹਾਂ ਕਿ ਸਕੂਲ ਦੇ ਅਧਿਆਪਕ ਜਿਹੜੇ ਸਰਕਾਰੀ ਮਸ਼ੀਨਰੀ ਦੇ ਇੱਕ ਪਾਰਟ ਐਂਡ ਪਾਰਸਲ ਹੁੰਦੇ ਆ ਤੇ ਉਹਨਾਂ ਨੂੰ ਵੀ ਹੁਣ ਜਿਹੜੇ ਹੈਗੇ ਆ ਖਾਸ ਕਿ ਜਿਹੜਾ ਇਨ ਯੂਜ ਇਲੈਕਸ਼ਨ ਕੰਪੇਨ ਜਾਂ ਗੌਰਮੈਂਟ ਦੀ ਇੱਕ ਤਰ੍ਹਾਂ ਦੀ ਇਨਡਾਇਰੈਕਟ ਐਡਵਰਟਾਈਜ਼ਮੈਂਟ ਦੇ ਵਿੱਚ ਪ੍ਰਯੋਗ ਕੀਤਾ ਜਾਊਗਾ। ਲੇਕਿਨ ਜਿਹੜੀਆਂ ਖਬਰਾਂ ਨਿਕਲ ਕੇ ਆ ਰਹੀਆਂ ਜੀ ਕਾਫੀ ਦੇਰ ਬਾਅਦ ਤੇ ਅਗਰ ਦੇਖਿਆ ਜਾਵੇ ਰਾਹੁਲ ਗਾਂਧੀ ਜੀ ਬਹੁਤ ਜ਼ਿਆਦਾ ਜਿਹੜਾ ਹੈਗੇ ਆ ਹੁਣ ਐਕਟੀਵਿਟੀ ਉਹਨਾਂ ਦੀ ਵੱਧ ਚੁੱਕੀ ਹੈ ਬਿਹਾਰ ਦੇ ਵਿੱਚ ਉਹਨਾਂ ਨੇ ਪਦ ਯਾਤਰਾ ਜੁਆਇਨ ਕੀਤੀ ਹੈ। ਕਨਹੀਆ ਕੁਮਾਰ ਉਹ ਸ਼ਖਸ ਹੈ ਜਿਹੜਾ ਕਿ ਲੈਫਟ ਵਿੰਗ ਪਾਰਟੀਆਂ ਤੋਂ ਜਿਹੜਾ ਹੈਗਾ GNU ਦੀ ਇਲੈਕਸ਼ਨ ਲੜਦਾ ਸੀ, ਫਿਰ ਬਹੁਤ ਜ਼ਿਆਦਾ ਅਗਰ ਦੇਖਿਆ ਜਾਵੇ ਬਹੁਤ ਜ਼ਿਆਦਾ ਕਲੋਸ ਗਾਂਧੀ ਪਰਿਵਾਰ ਦੇ ਆ ਚੁੱਕੇ ਹੈਗੇ ਆ ਤੇ ਤੁਸੀਂ ਦੇਖੋਗੇ ਕਈ ਵੱਡੇ ਲੀਡਰਾਂ ਨੂੰ ਨਜ਼ਰਅੰਦਾਜ਼ ਜਿੱਥੇ ਕਿ ਯੂਥ ਲੀਡਰ ਕਾਂਗਰਸ ਦੇ ਵਿੱਚ ਤੁਸੀਂ ਲਾ ਕੇ ਚੱਲੋਗੇ ਕਿ ਰਾਜਸਥਾਨ ਤੋਂ ਲੈ ਕੇ ਦਿੱਲੀ ਤੱਕ ਜਿਹੜੇ ਈਵਨ ਪੰਜਾਬ ਦੇ ਕਈ ਯੂਥ ਲੀਡਰਸ ਬੜੇ ਨਾਰਾਜ਼ ਚੱਲ ਰਹੇ ਹਨ। ਲੇਕਿਨ ਆਰਗੈਨਿਕ ਵੇ ਦੇ ਨਾਲ ਕਨਹੀਆ ਕੁਮਾਰ ਇੱਕ ਲੈਫਟ ਪਾਰਟੀ ਤੋਂ ਆਇਆ ਹੋਇਆ ਤੇ ਉਸ ਤੋਂ ਬਾਅਦ ਕਾਂਗਰਸ ਦੇ ਵਿੱਚ ਇੱਕ ਬਹੁਤ ਵੱਡੇ ਅਧਿਕਾਰ ਜਿਹੜੇ ਹੈਗੇ ਪੋਜੀਸ਼ਨ ਤੇ ਆ ਚੁੱਕੇ ਹੈਗੇ। ਬੇਗੂ ਸਵਰਾਜ ਤੋਂ ਇਲੈਕਸ਼ਨ ਹਾਰ ਚੁੱਕੇ ਹੈਗੇ, ਚੌਥੀ ਪੋਜੀਸ਼ਨ ਤੇ ਰਹਿ ਚੁੱਕੇ ਆ। ਅਗਰ ਦੇਖਿਆ ਜਾਵੇ ਪਿਛਲੀਆਂ ਦੋ ਜਨਰਲ ਇਲੈਕਸ਼ਨ ਹਾਰ ਚੁੱਕੇ ਹੈਗੇ, ਲੇਕਿਨ ਪਦ ਯਾਤਰਾ ਜੁਆਇਨ ਕੀਤੀ ਹੈਗੀ ਤੇ ਬਿਹਾਰ ਦੀ ਇਲੈਕਸ਼ਨ ਦੇ ਮੱਦੇਨਜ਼ਰ ਰੱਖਦੇ ਹੋਏ ਰਾਹੁਲ ਗਾਂਧੀ ਨੇ ਬਹੁਤ ਵੱਡੇ ਜਿਹੜੇ ਫੈਸਲੇ ਕੀਤੇ ਹੈਗੇ ਆ। ਲੇਕਿਨ ਕਿਆ ਇਹ ਜਿਹੜੇ ਹੈਗੇ ਪੋਲਿਟਿਕਸ ਦੇ ਵਿੱਚ ਇਹਨਾਂ ਦੀ ਗੱਲ ਸੁਣੀ ਜਾਏਗੀ, ਇਹਦੇ ਤੇ ਜ਼ਰੂਰ ਗੱਲ ਕਰਾਂਗੇ। ਬਖਸ਼ ਸਾਹਿਬ ਥੈਂਕ ਯੂ ਸੋ ਮਚ ਫਾਰ ਜੁਆਇਨਿੰਗ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੇ ਸਤਿ ਸ੍ਰੀ ਅਕਾਲ ਵਾਈ ਮੀਡੀਆ ਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ।
ਥੈਂਕ ਯੂ ਅਰਵਿੰਦ ਜੀ, ਬਿਲਕੁਲ ਜੀ, ਸਾਰੀ ਵਾਈ ਮੀਡੀਆ ਟੀਮ ਦਾ ਦਿਲੋਂ ਧੰਨਵਾਦ ਕਿ ਹਰ ਵਾਰ ਦੀ ਤਰ੍ਹਾਂ ਸਮੇਂ ਸਿਰ ਜਿਹੜਾ ਹੈਗਾ ਉਹ ਮੈਨੂੰ ਨਾਲ ਲੈ ਲੈਂਦੇ ਨੇ ਅਤੇ ਸਾਨੂੰ ਮੌਕਾ ਦਿੰਦੇ ਨੇ ਕਿ ਅਸੀਂ ਪੰਜਾਬ ਅਤੇ ਦੇਸ਼ ਦੀਆਂ ਜਿਹੜੀਆਂ ਉਹ ਖ਼ਬਰਾਂ ਨੇ ਉਹ ਤੁਸੀਂ ਦੇਖ ਕੇ ਤੁਹਾਡੇ ਤੱਕ ਪਹੁੰਚਾ ਸਕੀਏ ਤੇ ਬਿਲਕੁਲ ਜੀ ਅੱਗੇ ਵਧਦੇ ਹਾਂ ਜੀ।
ਜੀ ਜੀ ਜ਼ਰੂਰ ਹੈ ਜੀ, ਰਾਹੁਲ ਗਾਂਧੀ ਬਾਰੇ ਦੱਸੋ ਜੀ, ਰਾਹੁਲ ਗਾਂਧੀ ਦੀ ਜਿਹੜੀ ਵਿਜ਼ਿਟ ਹੋਈ ਹੈ ਤੇ ਰਾਹੁਲ ਗਾਂਧੀ ਨੇ ਜਿਹੜੀ ਹੈਗੀ ਜੁਆਇਨ ਕੀਤਾ ਜੀ।
ਬਿਲਕੁਲ ਅਮਿਤ ਜੀ, ਅਮਿਤ ਜੀ ਰਾਹੁਲ ਗਾਂਧੀ ਉਹਨਾਂ ਦੇ ਵੱਲੋਂ ਸੰਵਿਧਾਨ ਸੁਰੱਖਿਆ ਸੰਮੇਲਨ ਜਿਹੜਾ ਹੈਗਾ ਉਹ ਕਰਵਾਇਆ ਜਾ ਰਿਹਾ, ਜਿਸ ਨੂੰ ਲੈ ਕੇ ਉਹ ਪਟਨਾ ਦੇ ਵਿਚ ਸੰਬੋਧਨ ਕਰਦੇ ਹੋਏ ਨਜ਼ਰ ਆਏ ਨੇ, ਕਿਉਂਕਿ ਪਿਛਲੇ ਕਾਫ਼ੀ ਸਮੇਂ ਤੋਂ ਆਪਾਂ ਜੇਕਰ ਗੱਲ ਕਰੀਏ ਤਾਂ ਟੋਟਲ ਕਾਂਗਰਸ ਪਾਰਟੀ ਜਿਹੜੀ ਆ ਉਹ ਸੰਵਿਧਾਨ ਨੂੰ ਲੈ ਕੇ ਭਾਜਪਾ ਦੇ ਉੱਤੇ ਹਮਲਾ ਬੋਲਦੀ ਉਹ ਨਜ਼ਰ ਆ ਰਹੀ ਹੈ, ਅਤੇ ਹਮੇਸ਼ਾ ਹੀ ਉਹ ਕਹਿੰਦੀ ਨਜ਼ਰ ਆਉਂਦੇ ਨੇ ਕਿ ਅੱਜ ਸੰਵਿਧਾਨ ਜਿਹੜਾ ਹੈਗਾ ਭਾਜਪਾ ਦੇ ਰਾਜ ਦੇ ਵਿਚ ਖਤਰਾ ਬਣਿਆ ਹੋਇਆ ਤੇ ਸੰਵਿਧਾਨ ਨੂੰ ਤੋੜਿਆ ਮਰੋੜਿਆ ਜਾ ਰਿਹਾ ਹੈਗਾ। ਡਾਕਟਰ ਅੰਬੇਦਕਰ ਦਾ ਬਣਾਇਆ ਸੰਵਿਧਾਨ ਅੱਜ ਉਸ ਸੰਕਟ ਦੇ ਵਿਚ ਨਜ਼ਰ ਆ ਰਿਹਾ, ਤੇ ਇਹੀ ਕਾਰਨ ਹੈ ਕਿ ਅੱਜ ਜਦੋਂ ਪਟਨਾ ਦੇ ਵਿਚ ਸੰਵਿਧਾਨ ਸੁਰੱਖਿਆ ਸੰਮੇਲਨ ਹੋਇਆ ਤਾਂ ਉੱਥੇ ਰਾਹੁਲ ਗਾਂਧੀ ਨੇ ਕਿਹਾ ਕਿ ਲੋਕ ਕਹਿੰਦੇ ਹਨ ਕਿ ਸੰਵਿਧਾਨ 1947 ਦੇ ਵਿਚ ਤਿਆਰ ਹੋਇਆ ਸੀ, ਹਾਲਾਂਕਿ ਮੇਰਾ ਮੰਨਣਾ ਹੈ ਕਿ ਇਹ ਸੰਵਿਧਾਨ ਹਜ਼ਾਰਾਂ ਸਾਲ ਪੁਰਾਣਾ ਹੈ ਅਤੇ ਇਸ ਵਿਚ ਅੰਬੇਦਕਰ ਜੀ, ਪੂਲੇ ਜੀ, ਗਾਂਧੀ ਜੀ, ਨਹਿਰੂ ਜੀ ਅਤੇ ਗੁਰੂ ਨਾਨਕ ਅਤੇ ਕਬੀਰ ਦੇ ਵਿਚਾਰ ਵੀ ਜਿਹੜੇ ਨੇ ਉਹ ਸ਼ਾਮਲ ਨੇ ਸੰਵਿਧਾਨ ਵਿਚ, ਉਨ੍ਹਾਂ ਲੋਕਾਂ ਦੇ ਵਿਚਾਰ ਸ਼ਾਮਲ ਨੇ ਜਿਨ੍ਹਾਂ ਦਾ ਭਾਰਤ ਸਤਿਕਾਰ ਕਰਦਾ ਹੈ। ਹਮੇਸ਼ਾ ਤੁਸੀਂ ਇੱਕ ਚੀਜ਼ ਵੇਖੀ ਹੈ ਕਿ ਰਾਹੁਲ ਗਾਂਧੀ ਜਿੱਥੇ ਵੀ ਅੱਜ ਕੱਲ ਜਾਂਦੇ ਨੇ ਤਾਂ ਸੰਵਿਧਾਨ ਦੀ ਉਹ ਛੋਟੀ ਜਿਹੀ ਲਾਲ ਕਲਰ ਦੀ ਬੁੱਕ ਉਨ੍ਹਾਂ ਦੇ ਕੋਲ ਹਮੇਸ਼ਾ ਰਹਿੰਦੀ ਹੈ, ਤੇ ਇਹੀ ਕਾਰਨ ਹੈ ਕਿ ਅੱਜ ਵੀ ਜਦੋਂ ਪਟਨਾ ਚ ਪਹੁੰਚੇ ਤਾਂ ਉਨ੍ਹਾਂ ਨੇ ਸੰਵਿਧਾਨ ਦੀ ਬੁੱਕਸ ਨੂੰ ਲੈ ਕੇ ਜਿਹੜਾ ਹੈਗਾ ਉਹ ਲਹਿਰਾਉਂਦੇ ਹੋਏ ਆਪਣਾ ਸੰਬੋਧਨ ਕੀਤਾ ਅਤੇ ਨਿਆਂ ਦਾ ਅਧਿਕਾਰ ਲੈਣ ਦੇ ਲਈ ਜਿਹੜਾ ਉਹ ਲੋਕਾਂ ਨੂੰ ਜਾਗਰੂਕ ਕਰਨ ਦੀ ਜਿਹੜੀ ਆ ਉਹ ਉਨ੍ਹਾਂ ਦੇ ਕੋਲ ਕੋਸ਼ਿਸ਼ ਕੀਤੀ ਜਾ ਰਹੀ ਹੈ। ਕੀ ਕੁਝ ਕਿਹੜਾ ਰਾਹੁਲ ਗਾਂਧੀ ਦਾ ਉਹ ਇੱਕ ਨਜ਼ਰ ਉਸ ਤੇ ਵੀ ਮਾਰ ਲੈਂਦੇ ਹਾਂ।
हिंदुस्तान मानता है और रिस्पेक्ट करता है, उनकी सोच इसके अंदर है। तो जब मैं इस किताब को और जब आप इस किताब को ऐसे पकड़ते हो, आप 70-80 साल पुरानी किताब को नहीं पकड़ रहे हो, आप हजारों साल पुरानी विचारधारा की रक्षा कर रहे हो।
ਲਗਾਤਾਰ ਸੰਵਿਧਾਨ ਨੂੰ ਲੈ ਕੇ ਦੇਸ਼ ਭਰ ਦੇ ਵਿਚ ਸੰਵਿਧਾਨ ਦੀ ਬੁੱਕ ਨੂੰ ਲੈ ਕੇ ਜਿਹੜਾ ਉਹ ਹਮੇਸ਼ਾ ਪ੍ਰਸਾਰ ਕਰਦੇ ਨਜ਼ਰ ਆਉਂਦੇ ਨੇ, ਤਾਂ ਇੱਕ ਭਾਜਪਾ ਦੇ ਖਿਲਾਫ਼ ਹੀ ਜਿਹੜੀ ਹੈ ਉਹ ਇੱਕ ਨੈਰੇਟਿਵ ਸਿਸਟਮ ਜਿਹੜਾ ਹੈਗਾ ਉਹ ਕਰਨ ਦੀ ਕੋਸ਼ਿਸ਼ ਕਰਦੇ ਨੇ ਕਿ ਇਸ ਸਮੇਂ ਭਾਜਪਾ ਜਿਹੜੀ ਆ ਉਹ ਭਾਰਤ ਦੇ ਸੰਵਿਧਾਨ ਨੂੰ ਬਦਲਣ ਦੇ ਵਿਚ ਲੱਗੀ ਹੋਈ ਹੈ ਅਤੇ ਲਗਾਤਾਰ ਉਸਦੇ ਵਿਚ ਬਦਲਾਓ ਜਿਹੜੇ ਆ ਉਹ ਲਿਆ ਰਹੀ ਹੈ, ਅਤੇ ਜਿਸ ਕਾਰਨ ਅੱਜ ਸੰਵਿਧਾਨ ਨੂੰ ਜੇਕਰ ਖਤਰਾ ਹੈ ਤਾਂ ਉਹ ਭਾਜਪਾ ਤੋਂ ਹੈ। ਜੀ ਅਮਿਤ ਜੀ, ਅਰਵਿੰਦ ਜੀ ਤੁਹਾਡੀ ਆਵਾਜ਼ ਜਿਹੜੀ ਉਹ ਨਹੀਂ ਆ ਪਾ ਰਹੀ। ਜੀ
ਜੀ, ਜਿਸ ਤਰ੍ਹਾਂ ਤੁਸੀਂ ਗੱਲਬਾਤ ਕੀਤੀ ਹੈ ਰਾਹੁਲ ਗਾਂਧੀ ਬਹੁਤ ਬਹੁਤ ਕਲੀਅਰਲੀ ਜਿਹੜੇ ਹੈਗੇ ਆ ਤੁਸੀਂ ਦੇਖੋਗੇ ਕਿ ਐਕਟਿਵਲੀ ਪਾਰਟਿਸਿਪੇਟ ਕਰਦੇ ਹੈਗੇ ਆ ਪੋਲਿਟਿਕਸ ਦੇ ਵਿਚ। ਮੈਨੂੰ ਲੱਗਦਾ ਕਿ ਕਨਹੀਆ ਕੁਮਾਰ ਦੇ ਨਾਲ ਜਿਹੜੀ ਹੈਗੀ ਉਹਨਾਂ ਦੇ ਜਿਹੜੇ ਹੈਗੇ ਆ ਸੰਪਰਕ ਹੈਗੇ ਆ ਬਹੁਤ ਐਕਟਿਵਲੀ ਬਹੁਤ ਵਧੀਆ ਹੈਗੇ ਆ। ਇਰਰਿਸਪੈਕਟਿਵ ਤੁਸੀਂ ਦੇਖੋਗੇ ਆਲ ਓਵਰ ਇੰਡੀਆ ਦੇ ਵਿਚ ਬਹੁਤ ਵੱਡੇ ਜਿਹੜੇ ਯੂਥ ਲੀਡਰਸ ਹੈ ਉਹਨਾਂ ਦਾ ਓਨਾ ਸਾਥ ਨਹੀਂ ਮਿਲਦਾ ਹੈਗਾ। ਕਿਆ ਕਨਹੀਆ ਕੁਮਾਰ ਦੇ ਜਿਹੜੇ ਯਤਨਾਂ ਦੇ ਨਾਲ ਕਿਆ ਬਿਹਾਰ ਦੇ ਵਿਚ ਕਾਂਗਰਸ ਰਿਵਾਈਵ ਹੋਊਗੀ, ਕਿਆ ਉਹ ਚੌਥੇ ਪੰਜਵੇਂ ਜਾਂ ਪਾਏਦਾਨ ਤੇ ਹੀ ਰਹਿ ਜਾਏਗੀ, ਇਹਦੇ ਤੇ ਜ਼ਰੂਰ ਆਉਣ ਵਾਲੇ ਟਾਈਮ ਦੀਆਂ ਜਿਹੜੀਆਂ ਜਨਰਲ ਅਸੈਂਬਲੀ ਦੀਆਂ ਇਲੈਕਸ਼ਨਸ ਹੈਗੀਆਂ ਉਹ ਮੈਟਰ ਕਰੂਗੀਆਂ। ਮੈਂ ਦੂਸਰੀ ਖ਼ਬਰ ਤੇ ਜ਼ਰੂਰ ਜਾਣਾ ਚਾਹੁੰਗਾ ਜੀ, ਨਵਾਂ ਸ਼ਹਿਰ ਦੇ ਵਿਚ ਭਗਤ ਸਿੰਘ ਮਾਨ ਸਾਹਿਬ ਨੇ ਵਿਜ਼ਿਟ ਕੀਤੀ ਹੈ ਤੇ ਈਵਨ ਜਿਹੜੀਆਂ ਰਿਪੋਰਟਸ ਅਗਰ ਨਿਕਲ ਕੇ ਆਈਆਂ ਹੈਗੀਆਂ ਤੇ ਉਹਨਾਂ ਨੇ ਸਕੂਲਾਂ ਦੇ ਜਿਹੜੇ ਅਧਿਆਪਕਾਂ ਨੂੰ ਸੰਬੋਧਨ ਕੀਤਾ, ਉੱਥੇ ਦੇ ਬੱਚਿਆਂ ਨੂੰ ਸੰਬੋਧਨ ਕੀਤਾ, ਤੇ ਨਾਲ ਦੇ ਨਾਲ ਇਹ ਵੀ ਰਿਪੋਰਟਸ ਆਈਆਂ ਹੈਗੀਆਂ, ਕਈ ਮੇਨ ਸਟ੍ਰੀਮ ਮੀਡੀਆ ਦੇ ਅਖਬਾਰਾਂ ਦੇ ਵਿਚ ਆਈਆਂ ਰਿਪੋਰਟਸ ਆਈਆਂ ਕਿ ਵਟਸਐਪ ਦੀਆਂ ਜਿਹੜੀਆਂ ਹੈਗੀਆਂ ਪ੍ਰੋਫਾਈਲ ਤੇ ਸੋਸ਼ਲ ਮੀਡੀਆ ਦੀ ਪ੍ਰੋਫਾਈਲ ਨੂੰ ਇੱਕ ਰਿਪੋਰਟ ਬਣਾ ਕੇ ਦੱਸਿਆ ਜਾ ਰਿਹਾ ਕਿ ਅਧਿਆਪਕ ਜਿਹੜੇ ਕੋਈ ਵੀ ਆਮ ਆਦਮੀ ਪਾਰਟੀ ਦਾ ਪਦਾਧਿਕਾਰੀ ਜਾਂ ਕੋਈ ਗੌਰਮੈਂਟ ਦਾ ਮੰਤਰੀ ਜਾਂ ਖੁਦ ਸੀਐਮ ਭਗਵੰਤ ਮਾਨ ਸਾਹਿਬ ਜਾਂ ਦਿੱਲੀ ਤੋਂ ਮਨੀਸ਼ ਸਿਸੋਦੀਆ ਤੇ ਮਨੀਸ਼ ਸਿਸੋਦੀਆ ਦੇ ਨਾਲ ਦਿੱਲੀ ਦੀ ਕੋਈ ਵੀ ਜਿਹੜਾ ਪਦਾਧਿਕਾਰੀ ਵਿਜਿਟ ਕਰਦਾ ਸਕੂਲ ਦੇ ਵਿਚ ਤਾਂ ਉਹਦੀ ਰਿਪੋਰਟ ਵਟਸਐਪ ਦੇ ਰਾਹੀਂ ਜਾਂ ਸੋਸ਼ਲ ਮੀਡੀਆ ਦੇ ਰਾਹੀਂ ਪੇਸ਼ ਕੀਤੀ ਜਾਵੇ। ਤੇ ਇਹਦੇ ਨਾਲ ਹੀ ਪ੍ਰਤਾਪ ਸਿੰਘ ਬਾਜਵਾ ਸਾਹਿਬ ਨੇ ਵੀ ਕ੍ਰਿਟੀਸਾਈਜ਼ ਕੀਤਾ ਇਹਦੇ ਬਾਰੇ ਜਾਣਕਾਰੀ ਦਿਓ, ਕਿਆ ਕੁਛ ਜਿਹੜੀ ਹੈਗੀ ਰਿਪੋਰਟਸ ਨਿਕਲ ਗਿਆ।
ਬਿਲਕੁਲ ਜੀ ਅਮੀ ਜੀ, ਸਟਾਰਟਿੰਗ ਦੇ ਵਿਚ ਪਹਿਲਾਂ ਆਪਾਂ ਸਕੂਲ ਆਫ ਐਮੀਨੈਂਸ ਨੂੰ ਲੈ ਕੇ ਜਿਹੜਾ ਹੈਗੀ ਉਹ ਗੱਲ ਕਰਦੇ ਹਾਂ ਤੇ ਫਿਰ ਗੱਲ ਕਰਾਂਗੇ ਕਿ ਜਿਸ ਨੂੰ ਲੈ ਕੇ ਹੁਣ ਵਿਵਾਦ ਵੀ ਖੜਾ ਹੋਇਆ। ਸਭ ਤੋਂ ਪਹਿਲਾਂ ਜੇਕਰ ਗੱਲ ਕਰੀਏ ਨਵਾਂ ਸ਼ਹਿਰ ਦੇ ਵਿਚ, ਅੱਜ ਜਿਹੜਾ ਉਹ ਭਗਵੰਤ ਮਾਨ ਵੱਲੋਂ ਸਕੂਲ ਆਫ ਐਮੀਨੈਂਸ ਦਾ ਉਦਘਾਟਨ ਕੀਤਾ ਗਿਆ। ਅੱਜ ਲਗਭਗ ਪੰਜਾਬ ਦੇ ਲਗਭਗ ਹਰ ਜ਼ਿਲ੍ਹੇ ਦੇ ਵਿਚ ਸਿੱਖਿਆ ਕ੍ਰਾਂਤੀ ਦੇ ਨਾਮ ਦੇ ਉੱਤੇ ਪ੍ਰੋਗਰਾਮ ਜਿਹੜੇ ਸਨ ਉਹ ਕਰਾਏ ਗਏ ਸਨ, ਜਿਸ ਦੇ ਵਿਚ ਪੰਜਾਬ ਦੇ ਮੰਤਰੀ, ਵਜ਼ੀਰ ਤੇ ਜਿਹੜੇ MLA ਸਨ ਉਹਨਾਂ ਦੇ ਵੱਲੋਂ ਸ਼ਿਰਕਤ ਕੀਤੀ ਗਈ ਸੀ। ਇਸੇ ਤਰ੍ਹਾਂ ਮੁੱਖ ਮੰਤਰੀ ਪੰਜਾਬ ਅਤੇ ਮਨੀਸ਼ ਸਿਸੋਦੀਆ ਜਿਹੜੇ ਨੇ ਉਹ ਨਵਾਂ ਸ਼ਹਿਰ ਦੇ ਵਿਚ ਵੀ ਪਹੁੰਚੇ, ਜਿੱਥੇ ਉਨ੍ਹਾਂ ਦੇ ਵੱਲੋਂ ਆਪਣਾ ਵਿਦਿਆਰਥੀ ਦੇ ਨਾਲ ਗੱਲਬਾਤ ਕੀਤੀ ਗਈ, ਸਕੂਲ ਦਾ ਦੌਰਾ ਕੀਤਾ ਗਿਆ। ਭਗਵੰਤ ਮਾਨ ਨੇ ਕਿਹਾ ਕਿ ਅਸੀਂ ਅਧਿਆਪਕਾਂ ਕੋਲ ਜਿਹੜਾ ਉਹ ਫੀਡਬੈਕ ਲੈਂਦੇ ਹਾਂ, ਬੱਚਿਆਂ ਤੋਂ ਫੀਡਬੈਕ ਲੈਂਦੇ ਹਾਂ, ਇਹ ਪਹਿਲੀ ਵਾਰ ਹੈ ਕਿ ਜਦੋਂ 17,000 ਕਰੋੜ ਰੁਪਏ ਦਾ ਬਜਟ, ਮਤਲਬ ਕਿਸੇ ਵੀ ਸਰਕਾਰ ਦੇ ਵਿਚ ਇੰਨਾ ਬਜਟ ਜਿਹੜਾ ਉਹ ਨਹੀਂ ਵੇਖਿਆ ਗਿਆ ਜਿੰਨਾ ਬਜਟ ਜਿਹੜਾ ਹੈਗਾ ਇਸ ਵਾਰ ਅਸੀਂ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਕਰਦੇ ਆ ਰਹੇ ਹਾਂ ਕਿ 17,000 ਕਰੋੜ ਦਾ ਬਜਟ ਜਿਹੜਾ ਹੈਗਾ ਉਹ ਰੱਖਿਆ ਜਾਂਦਾ। ਪਹਿਲਾਂ ਸਾਰੀ ਕਮਾਈ ਪੜ੍ਹਾਈ ਸਾਰੀ ਜਿਹੜੀ ਕਮਾਈ ਸੀ ਉਹ ਹੋਰ ਕੰਮਾਂ ਦੇ ਵਿਚ ਲੱਗ ਜਾਂਦੀ ਸੀ, ਪੜ੍ਹਾਈ ਵੱਲ ਜਿਹੜਾ ਸੀ ਕੋਈ ਵੀ ਬਜਟ ਜਿਹੜਾ ਸੀ ਉਹ ਨਹੀਂ ਰੱਖਿਆ ਜਾਂਦਾ ਹੈਗਾ ਸੀ। ਇਸੇ ਤਰ੍ਹਾਂ ਉਹਨਾਂ ਨੇ ਕਿਹਾ ਕਿ ਅਸੀਂ ਅਧਿਆਪਕਾਂ ਨੂੰ ਟ੍ਰੇਨਿੰਗ ਵੀ ਦੇ ਰਹੇ ਹਾਂ ਤੇ ਉਹ ਬਾਹਰ ਵੀ ਭੇਜੇ ਜਾ ਰਹੇ ਨੇ। ਪੰਜਾਬ ਚ ਵੀ ਹੁਣ ਲੋਕਾਂ ਚ ਸਰਕਾਰੀ ਸਕੂਲਾਂ ਦੀ ਹੁਣ ਚਰਚਾ ਹੋਣ ਲੱਗ ਗਈ ਹੈ, ਲੋਕੀ ਜਿਹੜੇ ਨੇ ਨਿੱਜੀ ਸਕੂਲਾਂ ਤੋਂ ਹਟਾ ਕੇ ਜਿਹੜੇ ਨੇ ਉਹ ਸਰਕਾਰੀ ਸਕੂਲਾਂ ਦੇ ਵਿਚ ਜਿਹੜੀ ਆ ਉਹ ਭਰਤੀ ਕਰ ਰਹੇ ਨੇ। ਇਸੇ ਤਰ੍ਹਾਂ ਹੁਣ ਤੱਕ ਅਸੀਂ 54,000 ਤੋਂ ਵੱਧ ਨੌਕਰੀਆਂ ਜਿਹੜੀਆਂ ਉਹ ਦੇ ਚੁੱਕੇ ਹੈਗੇ ਆ ਅਤੇ ਨਸ਼ਾ ਵਿਰੁੱਧ ਜੰਗ ਜਿਹੜੀ ਆ ਉਹ ਲਗਾਤਾਰ ਸੜੀ ਜਾ ਰਹੀ। ਮਤਲਬ ਉਹਨਾਂ ਨੇ ਆਪਣੇ ਇਸ ਸਕੂਲ ਦੇ ਪ੍ਰੋਗਰਾਮ ਤੋਂ ਬਾਅਦ ਜਦੋਂ ਮੀਡੀਆ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਸਾਰੀ ਹੁਣ ਤੱਕ ਦੀ ਜਿਹੜੀ ਸਥਿਤੀ ਹੈ ਸਰਕਾਰ ਦੀ ਉਸ ਨੂੰ ਸਪਸ਼ਟ ਕਰਨ ਦੀ ਜਿਹੜੀ ਆ ਉਹ ਕੋਸ਼ਿਸ਼ ਕੀਤੀ ਹੈ। ਉੱਥੇ ਹੀ ਇਸ ਮੌਕੇ ਉਹਨਾਂ ਨੇ ਇੱਥੇ ਤੱਕ ਇਹ ਵੀ ਕਿਹਾ ਕਿ ਜਦੋਂ ਵੀ ਕੋਈ ਆਮ ਆਦਮੀ ਪਾਰਟੀ ਦਾ ਕੋਈ ਲੀਡਰ ਜਾਂ ਫਿਰ ਉਰੇ ਕੋਈ ਅਧਿਕਾਰੀ ਆਉਂਦਾ ਤਾਂ ਹਰ ਇੱਕ ਟੀਚਰ ਨੂੰ ਆਪਣਾ ਇੱਕ ਪੇਜ ਜਿਹੜਾ ਹੈਗਾ ਉਹ ਤਿਆਰ ਕਰ ਦੇਣਾ ਚਾਹੀਦਾ ਜਾਂ ਇੰਸਟਾ ਦੇ ਉੱਤੇ ਉਹਦੀ ਵੀਡੀਓ ਜਿਹੜੀ ਉਹ ਸਾਂਝੀਆਂ ਕਰ ਲੈਣੀਆਂ ਚਾਹੀਦੀਆਂ ਹੈਗੀਆਂ ਤਾਂ ਜੋ ਸਕੂਲ ਦੇ ਜਿਹੜੇ ਕੰਮ ਨੇ ਸਕੂਲ ਬਾਰੇ ਜਿਹੜੀ ਵੀ ਗੱਲਬਾਤ ਹੁੰਦੀ ਹੈ ਉਹ ਸੜਕ ਤੱਕ ਪਹੁੰਚ ਸਕੇ ਤੇ ਉਹਦੀ ਜਿਹੜੀ ਉਹ ਚਰਚਾ ਹੋ ਸਕੇ। ਜਿਸ ਦੇ ਉੱਤੇ ਵਿਰੋਧੀ ਧਿਰਾਂ ਨੇ ਵੀ ਜਿਹੜੀ ਹੈਗੀ ਉਹ ਸਵਾਲ ਖੜਾ ਕੀਤਾ, ਉਸ ਤੇ ਆਪਾਂ ਥੋੜੀ ਦੇਰ ਬਾਅਦ ਗੱਲ ਕਰਾਂਗੇ। ਲੇਕਿਨ ਸ਼ੁਰੂਆਤ ਦੇ ਵਿੱਚ ਪਹਿਲਾਂ ਆਪਾਂ ਭਗਵੰਤ ਮਾਨ ਦਾ ਬਿਆਨ ਸੁਣ ਲੈਂਦੇ ਹੈਗੇ, ਜਿਹਦੇ ਵਿੱਚ ਭਗਵੰਤ ਮਾਨ ਜਿਹੜੇ ਨੇ ਸਕੂਲ ਆਫ ਐਮੀਨੈਂਸ ਨੂੰ ਲੈ ਕੇ ਆਪਣੀ ਪਿੱਠ ਥਪਥਪਾਉਂਦੇ ਹੋਏ ਨਜ਼ਰ ਆ ਰਹੇ ਨੇ। ਕੀ ਕੁਝ ਕਹਿਣਾ ਭਗਵੰਤ ਮਾਨ ਦਾ, ਆਓ ਦੇਖਦੇ ਹਾਂ।
ਇਸ ਵਾਰ 8ਵੀਂ ਦਾ ਰਿਜ਼ਲਟ ਜਿਹੜਾ 97.30 ਆਇਆ, ਜ਼ਿਲ੍ਹੇ ਦੇ ਸਕੂਲ ਆਫ ਐਮੀਨੈਂਸ ਵਿਖੇ ਆਉਣ ਦਾ ਮੌਕਾ ਮਿਲਿਆ। ਇੱਕ ਨਵਾਂ ਬਲਾਕ ਸਕੂਲ ਨੂੰ ਸਮਰਪਿਤ ਕੀਤਾ ਜਿਹਦੇ ਚ ਮਾਡਰਨ ਕਲਾਸਰੂਮ ਨੇ, LED ਲੱਗੀ ਹੈ ਔਰ ਲੈਬੋਰਟਰੀਜ਼ ਨੇ ਤੇ ਸਿੱਖਿਆ ਕ੍ਰਾਂਤੀ ਜਿਹੜੀ ਹੈ ਉਹ ਦਿਨ ਬਦਿਨ ਉਚਾਈਆਂ ਵੱਲ ਵਧ ਰਹੀ ਹੈ ਔਰ ਸਾਡੇ ਟੀਚਰ ਜਿਹੜੇ ਨੇ ਉਹ ਬਹੁਤ ਹੌਸਲੇ ਚ ਨੇ। ਉਹਨਾਂ ਨੂੰ ਵਿਦੇਸ਼ਾਂ ਚ ਭੇਜਿਆ ਜਾ ਰਿਹਾ, ਨਵੀਂ ਕਿਸਮ ਦੀਆਂ ਪੜ੍ਹਾਉਣ ਦੀਆਂ ਟ੍ਰੇਨਿੰਗਾਂ ਲੈ ਕੇ ਆ ਰਹੇ ਨੇ, ਉਹ ਅੱਛੇ ਰਿਜ਼ਲਟ ਆ ਰਹੇ ਨੇ ਉਹਦੇ। ਔਰ ਇਸ ਵਾਰ 8ਵੀਂ ਦਾ ਰਿਜ਼ਲਟ ਜਿਹੜਾ 97.30 ਆਇਆ ਔਰ ਬੱਚਿਆਂ ਨੇ 189 ਬੱਚਿਆਂ ਨੇ JEE ਟੈਸਟ ਕਲੀਅਰ ਕੀਤਾ। ਇੱਥੇ ਅੱਜ ਮਾਪਿਆਂ ਨੂੰ ਵੀ ਮਿਲਣ ਦਾ ਮੌਕਾ ਮਿਲਿਆ, ਬਹੁਤ ਖੁਸ਼ ਨੇ ਉਹ, ਮਾਣ ਨਾਲ ਦੱਸਦੇ ਆ ਕਿ ਸਾਡਾ ਬੱਚਾ ਜਿਹੜਾ ਸਰਕਾਰੀ ਜਿਹੜਾ ਸਕੂਲ ਦੇ ਵਿੱਚ ਪੜ੍ਹਦਾ। ਅਸੀਂ ਕਸਬਿਆਂ ਪਿੰਡਾਂ ਚ ਰੋਡ ਸ਼ੋ 22 ਦੇ ਵਿੱਚ ਲੈ ਕੇ ਜਾ ਰਹੇ ਸੀ ਕਿ ਅਸੀਂ ਸਕੂਲਾਂ ਦੀ ਨੁਹਾਰ ਬਦਲਾਂਗੇ, ਅਸੀਂ ਹਸਪਤਾਲਾਂ ਦੀ ਨੁਹਾਰ ਬਦਲਾਂਗੇ, ਅਸੀਂ ਬਿਜਲੀ ਤੁਹਾਨੂੰ ਮੁਫ਼ਤ ਦੇਵਾਂਗੇ, ਅਸੀਂ ਇਨਫਰਾਸਟ੍ਰਕਚਰ ਲੈ ਕੇ ਆਵਾਂਗੇ, ਅਸੀਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਵਾਂਗੇ। ਬਹੁਤ ਸਾਰੀਆਂ ਗਰੰਟੀਆਂ ਉਹਦੇ ਚੋਂ ਅਸੀਂ ਪੂਰੀਆਂ ਕਰਤੀਆਂ, ਬਹੁਤ ਸਾਰੀਆਂ ਇਹੋ ਜਿਹੀਆਂ ਵੀ ਗਰੰਟੀਆਂ ਪੂਰੀਆਂ ਕਰਤੀਆਂ ਜਿਹੜੀਆਂ ਅਸੀਂ ਕਿਹਾ ਵੀ ਨਹੀਂ ਸੀ। ਮਿਸਾਲ ਵਜੋਂ ਟੋਲ ਪਲਾਜ਼ੇ ਬੰਦ ਕਰਨੇ, ਜਿਹਦੇ ਨਾਲ 17 ਟੋਲ ਪਲਾਜ਼ੇ ਬੰਦ ਕਰਨ ਨਾਲ 62 ਲੱਖ ਰੁਪਏ ਇੱਕ ਦਿਨ ਦਾ ਲੋਕਾਂ ਦਾ ਬਚਦਾ। ਸੋ MLA ਜਿਹੜੇ ਨੇ ਸਾਡੇ ਵਿਧਾਇਕ ਜਾਂ ਐਕਸ ਨੇ ਜਾਂ ਉਹਨਾਂ ਦੀਆਂ ਜਿਹੜੀਆਂ ਪੈਨਸ਼ਨਾਂ ਸੀ ਉਹ ਅਸੀਂ 7-7 ਪੈਨਸ਼ਨਾਂ ਵਾਲੇ ਵੀ ਸੀਗੇ, ਉਹਨਾਂ ਨੂੰ ਅਸੀਂ ਇੱਕ ਪੈਨਸ਼ਨ ਤੇ ਲੈ ਕੇ ਆਏ ਹਾਂ। ਤੇ ਪੰਜਾਬ ਹਰ ਰੋਜ਼ ਕੋਈ ਨਾ ਕੋਈ ਨਵੀਂ ਮੱਲ ਮਾਰ ਰਿਹਾ ਤਰੱਕੀ ਵੱਲ, ਤੇ ਤੁਹਾਡਾ ਸਾਰਿਆਂ ਦਾ ਧੰਨਵਾਦ, ਤੁਸੀਂ ਆਪਣੇ ਕੈਮਰਿਆਂ ਰਾਹੀਂ ਪੰਜਾਬ ਨੂੰ ਬਦਲਦਾ ਦਿਖਾ ਰਹੇ ਹੋ ਔਰ ਬਦਲਦਾ ਪੰਜਾਬ ਤੁਹਾਨੂੰ ਤੁਹਾਡੇ ਕੈਮਰੇ ਜਿਹੜੇ ਨੇ ਉਹ ਉਹਨਾਂ ਰਾਹੀਂ ਲੋਕ ਵੀ ਦੇਖ ਰਹੇ ਨੇ। ਸੋ ਮੈਂ ਤੁਹਾਡਾ ਧੰਨਵਾਦ ਤੁਹਾਡਾ ਵੀ ਕਰਦਾ, ਸਾਰੇ ਮਾਪਿਆਂ ਦਾ, ਟੀਚਰ ਸਾਹਿਬਾਨ ਦਾ, ਮਨੀਸ਼ ਸਿਸੋਦੀਆ ਜੀ ਜਿਨ੍ਹਾਂ ਸਿੱਖਿਆ ਕਰਨ
ਵਗਮਾਨ ਦੇ ਇਸ ਪ੍ਰੋਗਰਾਮ ਤੋਂ ਬਾਅਦ ਜਿਹੜੇ ਵਿਰੋਧੀ ਦਲ ਦੇ ਨੇਤਾ ਨੇ ਪ੍ਰਤਾਪ ਸਿੰਘ ਬਾਜਵਾ ਉਹਨਾਂ ਦਾ ਇੱਕ ਟਵੀਟ ਸਾਹਮਣੇ ਆਉਂਦਾ ਵਿਰੋਧੀ ਦੇ ਜਿਹੜੇ ਨੇਤਾ ਨੇ ਪ੍ਰਤਾਪ ਸਿੰਘ ਬਾਜਵਾ ਉਹ ਇੱਕ ਟਵੀਟ ਦੇ ਜ਼ਰੀਏ ਸਰਕਾਰ ਉੱਤੇ ਤੰਜ ਕਸਦਾ ਨਜ਼ਰ ਆਉਂਦੇ ਨੇ ਤੇ ਇਸ ਵਾਰ ਕਹਿੰਦੇ ਨਜ਼ਰ ਆਉਂਦੇ ਨੇ ਕਿ ਇਹ ਸਿੱਖਿਆ ਦੀ ਕ੍ਰਾਂਤੀ ਨਹੀਂ ਹੈ, ਇਹ ਰਿਬਨਾਂ ਦੀ ਕ੍ਰਾਂਤੀ ਹੈ ਤੇ ਰਿਬਨਾਂ ਦੀ ਕ੍ਰਾਂਤੀ ਕੀ ਵੱਖਰਾ ਲੈ ਕੇ ਆਏਗੀ ਉਸਦੇ ਉੱਤੇ ਜਿਹੜੀ ਆ ਉਹਨਾਂ ਨੇ ਇੱਕ ਆਪਣੇ ਨੋਟ ਦੇ ਵਿੱਚ ਲਿਖਿਆ ਕਿ ਰਿਬਨਾਂ ਦੀ ਕ੍ਰਾਂਤੀ ਵਿੱਚ ਪੰਜਾਬ ਵਾਸੀਆਂ ਦਾ ਸਵਾਗਤ ਹੈ ਜਿੱਥੇ ਰਾਜਨੀਤੀ ਫੋਟੋ ਕਲਾਸਰੂਮ ਦੀਆਂ ਲਾਈਟਾਂ ਨਾਲੋਂ ਜ਼ਿਆਦਾ ਚਮਕਦੀਆਂ ਨੇ, 25,000 ਤੋਂ ਵੱਧ ਤਖਤੀਆਂ, 20 ਕਰੋੜ ਰੁਪਏ ਖਰਚ ਕੀਤੇ ਜਾਂਦੇ ਨੇ ਸਕੂਲਾਂ ਵਿਚ, 8 ਤਖਤੀਆਂ, ਇੱਕੋ ਇੱਥੋਂ ਤੱਕ ਕਿ ਵਾਸ਼ਰੂਮ ਜਾਂ 4 ਦੀਵਾਰੀ ਲਈ ਵੀ ਪੰਜਾਬ ਦੀ ਸਿੱਖਿਆ ਕ੍ਰਾਂਤੀ ਵਿਚੋਂ ਤਖਤੀ ਘੁਟਾਲੇ ਦੀ ਬਦਬੂ ਮਾਰ ਰਹੀ ਹੈ। ਜਦੋਂ ਨਾਮ ਪਲੇਟਾਂ ਨੋਟਬੁੱਕਾਂ ਨਾਲੋਂ ਵੱਧ ਹੁੰਦੀਆਂ ਹਨ ਅਤੇ ਉਦਘਾਟਨ ਬੁਨਿਆਦੀ ਢਾਂਚੇ ਨੂੰ ਚਮਕਾਉਂਦੇ ਹਨ ਤਾਂ ਇਹ ਸ਼ਾਸਨ ਨਹੀਂ, ਇਹ ਸਿੱਖਿਆ ਦੇ ਨਾਮ ਤੇ ਦਿਨ ਦਿਹਾੜੀ ਲੁੱਟ ਜਿਹੜੀ ਹੈ ਉਹ ਸਰਕਾਰ ਜਿਹੜੀ ਆ ਉਹ ਕਰਦੀ ਨਜ਼ਰ ਆ ਰਹੀ ਹੈ। ਤੁਸੀਂ ਸਕਰੀਨ ਤੇ ਵੀ ਵੇਖ ਪਾ ਰਹੇ ਹੋ ਕਿ ਪ੍ਰਤਾਪ ਸਿੰਘ ਬਾਜਵਾ ਨੇ ਸੋਸ਼ਲ ਮੀਡੀਆ ਦੇ ਉੱਤੇ ਜਿਹੜੀ ਹੈ ਅਤੇ ਪੋਸਟ ਨੂੰ ਜਿਹੜਾ ਉਹ ਸ਼ੇਅਰ ਕੀਤਾ ਅਤੇ ਸਰਕਾਰ ਦੇ ਸਿੱਖਿਆ ਕ੍ਰਾਂਤੀ ਦੇ ਉੱਤੇ ਜਿਹੜੇ ਆ ਉਹਨਾਂ ਨੇ ਸਵਾਲ ਜਿਹੜੇ ਆ ਉਹ ਖੜੇ ਕਰ ਦਿੱਤੇ ਆ ਤੇ ਸਾਫ਼ ਉਹਨਾਂ ਨੇ ਕਹਿ ਦਿੱਤਾ ਕਿ ਇਹ ਜਿਹੜੀ ਕ੍ਰਾਂਤੀ ਹੈ ਸਿਰਫ਼ ਤੇ ਸਿਰਫ਼ ਰਿਬਨਾਂ ਦੀ ਕ੍ਰਾਂਤੀ ਹੈ। ਨਾਲ ਹੀ ਜੇਕਰ ਆਪਾਂ ਗੱਲ ਕਰੀਏ ਪ੍ਰਤਾਪ ਸਿੰਘ ਬਾਜਵਾ ਦਾ ਇੱਕ ਬਿਆਨ ਉਹ ਵੀ ਸਾਹਮਣੇ ਆਇਆ ਜਿਹਦੇ ਵਿਚ ਜਿੱਥੇ ਖੁਦ ਭਗਵੰਤ ਮਾਨ ਹੁਣੀ ਜਿਹੜੇ ਕਹਿੰਦੇ ਨਜ਼ਰ ਆਉਂਦੇ ਨੇ ਕਿ ਜਿਹੜੇ ਇੰਸਟਾ ਦੇ ਉੱਤੇ ਤੁਸੀਂ ਵੀਡੀਓ ਜਿਹੜੀਆਂ ਪਾਣੀਆਂ ਨੇ ਤਾਂ ਉਹ ਕਹਿੰਦੇ ਨੇ ਕਿ ਇਹ ਹੁਣ ਜਿਹੜੇ ਅਧਿਆਪਕ ਨੇ ਕਿ ਉਹ ਵਲੰਟੀਅਰ ਦਾ ਕੰਮ ਕਰਨਗੇ ਆਮ ਆਦਮੀ ਪਾਰਟੀ ਦੇ, ਜਿਹੜੀਆਂ ਉਹਨਾਂ ਦੀਆਂ ਵੀਡੀਓ ਜਿਹੜੀਆਂ ਨੇ ਉਹ ਸ਼ੇਅਰ ਜਿਹੜੀਆਂ ਕੀਤੀਆਂ ਜਾਣਗੀਆਂ ਤਾਂ ਕਿਤੇ ਨਾ ਕਿਤੇ ਸਿੱਖਿਆ ਕ੍ਰਾਂਤੀ ਦੇ ਨਾਮ ਤੇ ਜਿਹੜੇ ਅੱਜ ਦੇ ਪ੍ਰੋਗਰਾਮ ਹੋ ਰਹੇ ਸਨ ਉਸਦੇ ਉੱਤੇ ਵੀ ਜਿਹੜਾ ਹੈਗਾ ਵਿਰੋਧੀ ਹੁਣ ਤੰਜ ਕਰਦੇ ਨਜ਼ਰ ਆ ਰਹੇ। ਜੀ ਅਰਵਿੰਦ ਜੀ
ਬਿਲਕੁਲ, ਇੰਦਰਜੀਤ ਬਖਸ਼ੀ ਸਾਹਿਬ ਜਿਸ ਤਰ੍ਹਾਂ ਤੁਸੀਂ ਗੱਲਬਾਤ ਕੀਤੀ ਹੈਗੀ ਹੈ ਬਹੁਤ ਪੰਜਾਬ ਦੀ ਰਿਐਲਿਟੀ ਦੱਸੀ ਹੈ। ਇੱਕ ਪਾਸੇ ਪੰਜਾਬ ਸਰਕਾਰ ਦੀ ਇੱਕ ਤਾਂ ਤਾਰੀਫ਼ ਕਰਨੀ ਮੰਨਦੀ ਹੈ ਕਿ ਸਕੂਲਾਂ ਦੀ ਗੱਲਬਾਤ ਹੋਣ ਲੱਗ ਗਈ ਹੈ ਜਾਂ ਉਹਨਾਂ ਦੀ ਇੰਟੈਂਸ਼ਨ ਕਿਸੇ ਤਰ੍ਹਾਂ ਦੀ ਵੀ ਹੋਵੇ, ਲੇਕਿਨ ਪੰਜਾਬ ਸਰਕਾਰ ਦੀ ਇੱਕ ਇੰਟੈਂਸ਼ਨ ਤਾਂ ਕਲੈਰਿਟੀ ਹੈ ਕਿ ਸਕੂਲ ਦੇ ਬਾਥਰੂਮ ਤਾਂ ਸਾਫ਼ ਕਰ ਦਈਏ, ਸਕੂਲ ਦੇ ਕਮਰਿਆਂ ਦੇ ਵਿੱਚ ਕਲੀ ਤਾਂ ਕਰਾ ਦਈਏ। ਪੁਰਾਣੀਆਂ ਸਰਕਾਰਾਂ ਨੇ ਇੰਨੇ ਕੁ ਤਵੱਜੋ ਨਹੀਂ ਦਿੱਤੀ ਕਿਉਂਕਿ ਉਹਨਾਂ ਨੇ ਤਵੱਜੋ ਦਿੱਤੀ ਸੀ ਕਿ ਸਾਡੇ ਭਾਈਵਾਲ ਦੇ ਵਿੱਚ, ਸਾਡੇ ਰਿਸ਼ਤੇਦਾਰਾਂ ਦੇ ਵਿੱਚ, ਸਾਡੇ ਪਿੰਡ ਦੇ ਕੋਈ ਵੀ ਮਿਨਿਸਟਰ ਹੁੰਦਾ ਸੀ, ਕੋਈ ਸੀਐਮ ਹੁੰਦਾ ਸੀ, ਉਹ ਆਪਣੇ ਪਿੰਡ ਦੇ ਜਿੰਨੇ ਵੀ ਬੰਦੇ ਹੁੰਦੇ ਸੀ, ਜਿੰਨੇ ਵੀ ਉਹਨਾਂ ਦੇ ਆਲੇ ਦੁਆਲੇ ਦੇ ਬੰਦੇ ਹੁੰਦੇ ਸੀ ਜਿਹੜੇ ਉਹਨਾਂ ਨੂੰ ਵੋਟਾਂ ਪਾਉਂਦੇ ਸੀ, ਉਹਨਾਂ ਦੇ ਇੱਕ ਇੱਕ ਰਿਸ਼ਤੇਦਾਰ ਨੂੰ ਸਰਕਾਰੀ ਟੀਚਰ ਦੀ ਪੋਸਟ ਮਿਲ ਜਾਂਦੀ ਹੁੰਦੀ ਸੀ। ਪਿੰਡ ਦੇਖਿਆ ਕਿ ਬੜੀ ਹੈਰਾਨੀ ਹੁੰਦੀ ਹੈ ਕਿ ਮੈਂ ਕਈ ਪਿੰਡ ਦੇ ਪਿੰਡ ਦੇਖਿਆ ਕਿ ਬੜੀ ਹੈਰਾਨੀ ਹੁੰਦੀ ਹੈ ਕਿ ਪਿੰਡ ਦੇ ਵਿੱਚ ਸਾਰੇ ਟੀਚਰ ਇਸ ਤਰ੍ਹਾਂ ਕਿਸ ਤਰ੍ਹਾਂ ਹੋ ਸਕਦਾ ਹੈ ਰੀਅਲਟੀ ਦੇ ਵਿੱਚ ਆਮ ਇਨਸਾਨ ਨੌਕਰੀ ਨਹੀਂ ਹੁੰਦੇ, ਲੇਕਿਨ ਆਮ ਇਨਸਾਨ ਨੌਕਰੀ ਨਹੀਂ ਦੇਖੂਗੇ, ਲੇਕਿਨ ਜਿਸ ਤਰ੍ਹਾਂ ਦੀ ਨੌਕਰੀਆਂ ਮਿਲ ਜਾਂਦੀਆਂ ਹੁੰਦੀਆਂ ਸੀ। ਇਹਦੇ ਤੇ ਵੀ ਕਦੇ ਖਬਰ ਲੈ ਕੇ ਆਵਾਂਗੇ ਕਿ ਕਿਸ ਤਰ੍ਹਾਂ ਸਿਸਟਮੈਟਿਕਲੀ ਪੰਜਾਬ ਦੇ ਐਜੂਕੇਸ਼ਨ ਸਿਸਟਮ ਨਾਲ ਖਿਲਵਾੜ ਕੀਤਾ, ਕੁਆਲਿਟੀ ਨੂੰ ਇੱਕ ਪਾਸੇ ਰੱਖਤਾ, ਕੁਆਂਟਿਟੀ ਨੂੰ ਇੱਕ ਪਾਸੇ ਰੱਖਤਾ ਤੇ ਭਾਈ ਭਤੀਜਾਵਾਦ ਆਪਣੇ ਰਿਸ਼ਤੇਦਾਰ ਆਪਣੇ ਸਕੇ ਸੰਬੰਧੀ ਆਪਣੇ ਵਿਸ਼ੇਸ਼ ਜਿਹੜੇ ਹੈਗੇ ਨੇ ਤੁਹਾਡੇ ਤੁਹਾਨੂੰ ਵੋਟ ਪਾਉਣ ਵਾਲੇ ਉਹਨਾਂ ਨੂੰ ਜਿਹੜਾ ਤੁਸੀਂ ਇੰਪੋਰਟੈਂਸ ਦਿੱਤੀ ਤੇ ਉਹਦੇ ਕਰਕੇ ਐਜੂਕੇਸ਼ਨ ਸਿਸਟਮ ਦਾ ਜਿਹੜਾ ਹੈਗਾ ਕਿਸੇ ਟਾਈਮ 90 ਦੇ ਦਸ਼ਕ ਦੇ ਵਿੱਚ ਸਾਡਾ ਐਜੂਕੇਸ਼ਨ ਸਿਸਟਮ ਨੰਬਰ 1 ਹੁੰਦਾ ਸੀ, ਇੱਥੇ ਦੇ ਟੀਚਰਸ ਜਿਹੜੇ ਹੈਗੇ ਸੀ ਵਰਲਡ ਵਾਈਡ ਦੇ ਵਿੱਚ ਜਾਂਦੇ ਸੀ ਪੰਜਾਬ ਦੇ ਟੀਚਰਸ, ਲੇਕਿਨ ਅੱਜ ਤੁਸੀਂ ਦੇਖੋ ਕਿ ਇਹਨਾਂ ਨੂੰ ਸਿੰਗਾਪੁਰ ਜਾਣਾ ਪੈਂਦਾ ਹੈ, ਇਹ ਤਰਾਸਦੀ ਆ ਚੁੱਕੀ ਹੈ। ਸਾਡੇ ਕੋਲ ਲੋਕੀ ਪੜ੍ਹਨ ਆਉਂਦੇ ਹੁੰਦੇ ਸੀ, ਖੇਡਾਂ ਦੇ ਮਾਮਲੇ ਦੇ ਵਿੱਚ ਸਾਡੇ ਕੋਲ ਖੇਡਾਂ ਸਿੱਖਣ ਆਉਂਦੇ ਹੁੰਦੇ ਸੀ ਸਾਡੇ ਪਟਿਆਲੇ ਗਰੁੱਪ ਦੇ ਵਿੱਚ, ਲੇਕਿਨ ਅੱਜ ਸਾਡੇ ਖਿਲਾੜੀ ਤੋਂ ਲੈ ਕੇ ਸਾਡੇ ਸਟੂਡੈਂਟਸ ਦੇਖੋ ਕਿ ਬਾਹਰ ਜਾਂਦੇ ਆ। ਮੈਂ ਤੁਹਾਨੂੰ ਯਾਦ ਦਿਲਾਉਣਾ ਚਾਹੁੰਗਾ ਸਾਊਥ ਕੋਰੀਆ ਟੀਮ ਹੈ ਜਿਹੜੀ ਕਿ ਏਸ਼ੀਆ ਸੁਪਰ ਪਾਵਰ ਕਹੀ ਜਾਂਦੀ ਹੈ ਹਾਕੀ ਦੇ ਵਿੱਚ, ਉਹਨਾਂ ਦਾ ਜਿਹੜਾ ਕੋਚ ਜਿਹਨੇ ਓਲੰਪਿਕ ਦਾ ਮੈਡਲ ਵੀ ਜਿਤਵਾਇਆ ਆਪਣੀ ਟੀਮ ਨੂੰ ਤੇ ਪਲੱਸ ਏਸ਼ੀਆ ਦੇ ਗੋਲਡ ਮੈਡਲ ਵੀ ਜਿਤਾਇਆ ਜਿਨ੍ਹਾਂ ਨੇ ਇੰਡੀਆ ਨੂੰ ਹਰਾਇਆ, ਉਹਨਾਂ ਨੇ ਪਟਿਆਲੇ ਦੇ ਵਿੱਚ ਕੋਚਿੰਗ ਲਿੱਤੀ ਸੀ 90 ਦੇ ਦਸ਼ਕ ਦੇ ਵਿੱਚ। ਇਹ ਬੜੀ ਹੈਰਾਨੀ ਵਾਲੀ ਗੱਲ ਹੈਗੀ ਹੈ, ਇਹ ਸਾਡਾ ਏਡਾ ਵੱਡਾ ਮਿਆਰ ਹੁੰਦਾ ਸੀ, ਲੇਕਿਨ ਸੀਐਮ ਭਗਵੰਤ ਮਾਨ ਸਾਹਿਬ ਐਟਲੀਸਟ ਇਜ਼ ਵਰਕਿੰਗ ਐਟਲੀਸਟ ਇਨਫਰਾਸਟਰਕਚਰ ਸਕੂਲ ਦੀ ਕੋਈ ਕਲੀ ਕਰਾਤੀ, ਗੇਟ ਲਵਾਤਾ, ਬਿਲਡਿੰਗ ਲਵਾਤੀ, ਲਾਈਟਾਂ ਲਾਤੀ ਉਹਨਾਂ ਨੇ। ਮੈਂ ਬੜਾ ਹੈਰਾਨੀ ਵਾਲੀ ਗੱਲ ਹੈ, ਉਹਨਾਂ ਨੇ ਕਿਹਾ LED ਲੱਗ ਗਈ ਜੀ LED, ਲੇਕਿਨ ਇਹ ਨੀ ਦੱਸਿਆ ਕਿ ਸਕੂਲਾਂ ਦੇ ਵਿੱਚ ਟੀਚਰਾਂ ਦੀ ਕਮੀ ਪੂਰੀ ਹੋ ਗਈ ਹੈ ਕਿ ਨਹੀਂ ਹੋ ਗਈ, ਟੀਚਰਾਂ ਦੀ ਫੈਕਲਟੀ ਹੋ ਗਈ ਹੈ ਪੂਰੀ ਕਿ ਨਹੀਂ ਹੋ ਗਈ ਹੈ। ਇਹਦੇ ਨਾਲ ਹੀ ਇੱਕ ਇਸ ਤੋਂ ਬਾਅਦ ਆਪਾਂ ਬਸ ਸਾਹਿਬ ਜ਼ਰੂਰ ਗੱਲ ਕਰਾਂਗੇ, ਮਨਜਿੰਦਰ ਸਿੰਘ ਸਿਰਸਾ ਸਾਹਿਬ ਕੀ ਕਹਿ ਰਹੇ ਹੈਗੇ ਆ ਪੋਲਿਟਿਕਸ ਬਾਰੇ, ਕੀ ਗੱਲਬਾਤ ਕਰ ਰਹੇ ਆ ਪੰਜਾਬ ਬਾਰੇ, ਕਿਉਂਕਿ ਐਕਟਿਵਲੀ ਪਾਰਟੀਸਪੇਟ ਹੈਗੇ ਉਹ, ਮੈਂਬਰ ਆਫ ਲੈਜਿਸਲੇਟਿਵ ਅਸੈਂਬਲੀ ਦਿੱਲੀ ਦੇ, MLA ਦਿੱਲੀ ਦੇ ਹੈਗੇ ਆ, ਦਿੱਲੀ ਤੋਂ ਦਿੱਲੀ ਦੀਆਂ ਘੱਟ ਗੱਲਾਂ ਕਰਦੇ ਆ ਲੇਕਿਨ ਪੰਜਾਬ ਦੀਆਂ ਜ਼ਿਆਦਾ ਗੱਲਾਂ ਕਰਦੇ ਆ, ਉਹ ਕਾਰਨ ਕੀ ਹੈਗਾ ਮਨਜਿੰਦਰ ਸਿੰਘ ਸਿਰਸਾ ਜੀ ਦੱਸੂਗੇ। ਤੇ ਤੁਹਾਡਾ ਜ਼ਰੂਰ ਜਿਹੜਾ ਹੈਗਾ ਐਨਾਲਾਈਸਿਸ ਲਵਾਂਗੇ, ਕਿਆ ਕਹਿਣਾ ਚਾਹੋਗੇ, ਲੇਕਿਨ ਇਸ ਤੋਂ ਪਹਿਲਾਂ ਇੱਕ ਛੋਟੀ ਜਿਹੀ ਬ੍ਰੇਕ, ਛੋਟੀ ਜਿਹੀ ਬ੍ਰੇਕ ਤੋਂ ਬਾਅਦ ਅਸੀਂ ਜ਼ਰੂਰ ਬਖਸ਼ ਸਾਹਿਬ ਦਾ ਜਿਹੜੀ ਗਰਾਊਂਡ ਰਿਪੋਰਟ ਜਿਹੜੀ ਹੈਗੀ ਪੇਸ਼ਕਸ਼ ਕਰ ਰਹੇ ਹਾਂ, ਇੱਕ ਛੋਟੀ ਜਿਹੀ ਬ੍ਰੇਕ।
Why Media Group proudly presents Radio Y. Tune in to Radio Y 24/7 on the Y Media app or call 647-910-5000 or visit southasiandaily.com. For any inquiries, contact Y Media at 416-475-5000.
ਮੈਂ ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ, ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟ ਲੱਗੀਆਂ ਗੰਭੀਰ ਸੱਟਾਂ, ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ। ਕਾਰ ਐਕਸੀਡੈਂਟ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ਼ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਕਿ ਅਸੀਂ ਕਾਨੂੰਨੀ ਅਦਾਲਤ ਵਿਚ ਉਸ ਇਨਸਾਫ਼ ਨੂੰ ਪ੍ਰਾਪਤ ਕਰਨ ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ, ਕੰਟੈਕਟ ਅਸ ਐਟ bridgemohan.com।
ਬਿਨਾ ਕਿਸੇ ਖਰਚੇ ਦੇ ਘਰ ਵਾਪਸ ਖੁਸ਼ੀਆਂ ਭੇਜੋ, ਬਿਨਾ ਕਿਸੇ ਫੀਸ ਦੇ ਸ਼ਾਨਦਾਰ ਐਕਸਚੇਂਜ ਦਰਾਂ ਨਾਲ ਤੁਰੰਤ ਪੈਸੇ ਭੇਜੋ। ICICI ਬੈਂਕ, ਮਨੀ ਟੂ ਇੰਡੀਆ, ਟ੍ਰਾਂਸਫਰ ਭਰੋਸੇ ਦਾ। ICICI ਬੈਂਕ ਕੈਨੇਡਾ ਦੀ ਇੱਕ ਸੇਵਾ। ਹੋਰ ਜਾਣਨ ਲਈ ਕਿਰਪਾ ਕਰਕੇ ICICIBank.ca ਤੇ ਜਾਓ ਜਾਂ ਮਨੀ ਟੂ ਇੰਡੀਆ ਕੈਨੇਡਾ ਐਪ ਨੂੰ ਡਾਊਨਲੋਡ ਕਰੋ। ਨਿਯਮ ਅਤੇ ਸ਼ਰਤਾਂ ਲਾਗੂ ਹਨ।
हम सब जानते हैं वो एक घर जिसका लॉन होता है परफेक्ट, पूरी नेबरहुड की नज़र उस पर होती है, तो क्या है उसका सीक्रेट? सिर्फ धूप और पानी काफी नहीं, स्कॉट्स टर्फ बिल्डर लॉन फूड आपके ग्रास को ज्यादा घना, हरा भरा और हेल्दी बनाता है ताकि वीड्स का कोई चांस ना हो। अपने लॉन को दे स्कॉट्स टर्फ बिल्डर लॉन फूड और बढ़ाए अपनी शान।
2050 तक नवे कैंसर केसेस 77% तक बढ़ सकते ने। इस करके द प्रिंसेस मार्गरेट कैंसर फाउंडेशन फिर तो अपना मिशन शुरू कर रही है कैंसर दी ट्रीटमेंट नु बेटर बनाने ले। ए मिशन नु असी कहंदे आ कैरी द फायर, पर ये काम असी कल्ले नहीं कर सकते, तुहाडी मदद दी जरूरत है। टुगेदर लेट्स कैरी द फायर, दुनिया लई जिथे कैंसर दा डर ना होवे ते हर पेशेंट लई उम्मीद भरिया कल होवे। डोनेट करो द प्रिंसेस मार्गरेट कैंसर फाउंडेशन नु एट carrythefire.ca।
ਮੈਂ ਸੁਖਦੀਪ ਕੌਰ ਕੰਗ, ਬ੍ਰੈਂਪਟਨ ਸਾਊਥ ਤੋਂ ਕੰਜ਼ਰਵੇਟਿਵ ਪਾਰਟੀ ਆਫ ਕੈਨੇਡਾ ਦੀ ਉਮੀਦਵਾਰ ਹਾਂ। ਪਿਛਲੇ 25 ਸਾਲਾਂ ਤੋਂ ਮੈਂ ਬ੍ਰੈਂਪਟਨ ਵਿਚ ਆਪਣੇ ਪਰਿਵਾਰ ਨਾਲ ਰਹਿ ਰਹੀ ਹਾਂ, ਪਰ ਅਫਸੋਸ ਕਿ ਬ੍ਰੈਂਪਟਨ ਹੁਣ ਇੱਕ ਸੁਰੱਖਿਅਤ ਸ਼ਹਿਰ ਨਹੀਂ ਰਿਹਾ। ਲਿਬਰਲ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਦਿਨ ਦਿਹਾੜੇ ਲੁੱਟਾਂ ਖੋਹਾਂ, ਡਾਕੇ ਅਤੇ ਫਰੌਤੀ ਦੀਆਂ ਵਾਰਦਾਤਾਂ ਆਮ ਹੋ ਗਈਆਂ ਹਨ। ਕੰਜ਼ਰਵੇਟਿਵ ਪਾਰਟੀ ਆਫ ਕੈਨੇਡਾ ਇਨ੍ਹਾਂ ਅਪਰਾਧਾਂ ਨੂੰ ਰੋਕਣ ਲਈ ਤੁਹਾਡੇ ਨਾਲ ਵਚਨਬੱਧ ਹੈ। ਤੁਸੀਂ ਮੈਨੂੰ ਸੁਖਦੀਪ ਕੌਰ ਕੰਗ ਨੂੰ ਸਹਿਯੋਗ ਦਿਓ ਤਾਂ ਕਿ ਪਾਰਲੀਮੈਂਟ ਵਿਚ ਮੈਂ ਤੁਹਾਡੀ ਆਵਾਜ਼ ਬਣ ਸਕਾਂ ਅਤੇ ਆਪਾਂ ਬ੍ਰੈਂਪਟਨ ਨੂੰ ਮੁੜ ਤੋਂ ਸੁਰੱਖਿਅਤ ਸ਼ਹਿਰ ਬਣਾਈਏ।
कैनेडियन स्टेज पेश कर रहा है महाभारत। देखिए कैसे ट्रेडिशन और इनोवेशन एक साथ मिलकर नई जान डालते हैं इस एपिक स्टोरी में, जो कई पीढ़ियों से लोगों को प्रभावित करती आ रही है। अब देखिए इस अमर कहानी को एक नए अंदाज में, शानदार विजुअल्स, लाइव म्यूजिक और बोल्ड स्टोरी टेलिंग के साथ। पूरी दुनिया से आई एक ऑल साउथ एशियन कास्ट के साथ ये इंटरनेशनल एक्लेम प्रोडक्शन पहली बार स्टेज पर दिखाई जा रही है। इस युद्ध, किस्मत, न्याय और कर्तव्य की कहानी को दो हिस्सों में देखिए 8 अप्रैल से 27 अप्रैल तक एट सेंट लॉरेंस सेंटर फॉर द आर्ट्स में। टिकट स्टार्टिंग एट ओनली $49। अपनी टिकट आज ही बुक कीजिए एट canadianstage.com पर। जी हाँ, एट canadianstage.com पर।
मैं सोनिया सिटी ब्रैंटन साउथ का पार्टी फेडरल लेवल कैंडिडेट। ਟਰੰਪ ਵੱਲੋਂ ਲਗਾਏ ਗਏ ਟੈਰਿਫ ਨਾਲ ਕੈਨੇਡਾ ਦੀ ਇਕਾਨਮੀ, ਜੋਬਸ ਤੇ ਵਰਕਰ ਦੇ ਫਿਊਚਰ ਨੂੰ ਲੈ ਕੇ ਕ੍ਰਿਟੀਕਲ ਸਿਚੁਏਸ਼ਨ ਬਣੀ ਹੋਈ ਹੈ ਤੇ ਇਸ ਟਾਈਮ ਤੇ ਸਾਨੂੰ ਜ਼ਰੂਰਤ ਹੈ ਮਾਰਕ ਕਰਨੀ ਦੀ ਸਟਰਾਂਗ ਲੀਡਰਸ਼ਿਪ ਦੀ। ਮਾਰਕ ਕਰਨੀ ਨੇ ਸਾਰੇ ਪ੍ਰੋਵਿੰਸਿਸ ਦੇ ਪ੍ਰੀਮੀਅਰਸ ਨਾਲ ਗੱਲਬਾਤ ਕਰਨ ਤੋਂ ਬਾਅਦ ਹੀ ਟਰੰਪ ਨੂੰ ਇਹ ਗੱਲ ਸਾਫ਼ ਕਰ ਦਿੱਤੀ ਹੈ ਕਿ ਲਿਬਰਲ ਸਰਕਾਰ ਆਉਣ ਤੇ ਅਸੀਂ ਆਪਣੀ ਕੈਨੇਡੀਅਨ ਇਕਾਨਮੀ ਤੇ ਵਰਕਰਸ ਦੀ ਸਿਕਿਉਰਿਟੀ ਲਈ ਹਰ ਸਖ਼ਤ ਤੋਂ ਸਖ਼ਤ ਕਦਮ ਚੁੱਕਣ ਨੂੰ ਤਿਆਰ ਹਾਂ। ਇਹੀ ਸਮਾਂ ਹੈ ਅਸੀਂ ਇੱਕ ਅਜਿਹੇ ਲੀਡਰ ਦੀ ਸਪੋਰਟ ਕਰੀਏ ਜਿਹੜਾ ਆਪਣੇ ਪ੍ਰੂਵਨ ਰੈਕਰਡ ਨਾਲ ਇਸ ਚੈਲੰਜਿੰਗ ਟਾਈਮ ਚ ਕੈਨੇਡੀਅਨ ਦੀ ਹਰ ਤਰ੍ਹਾਂ ਨਾਲ ਸਪੋਰਟ ਕਰ ਸਕੇ। ਮੈਂ ਸੋਨੀਆ ਸਿੱਧੂ ਬ੍ਰੈਂਪਟਨ ਸਾਊਥ ਤੋਂ ਤੁਹਾਡੀ ਫੈਡਰਲ ਲੈਵਲ ਕੈਂਡੀਡੇਟ, ਵੋਟ ਸੋਨੀਆ ਸਿੱਧੂ, ਸਪੋਰਟ ਲਿਬਰਲਸ।
Hamilton Condo ka sabse best experience. Welcome to Westgate on Main. Spacious 1 or 2 bedroom suites, sirf $334,900 se shuru. सबसे अच्छी बात, आप आज ही मूव कर सकते हैं। 415 मेन स्ट्रीट हैमिल्टन पे लोकेटेड ये कॉन्डो हाईवे 403 मैकमास्टर यूनिवर्सिटी हॉस्पिटल्स शॉपिंग और गो स्टेशन के बिल्कुल पास है। रूफ टॉप डेक, रूफ टॉप लॉन्च, जिम और कई मॉडर्न अमेनिटीज का मजा लो। नेक्स्ट वीकेंड अप्रैल 5th और 6th हमारे ओपन हाउस में शामिल हो जाओ फ्रॉम 12 to 4 PM। हमारे मॉडल सीट का टूर करो और देखो कि क्यों ये हैमिल्टन की बेस्ट बिल्डिंग है। फॉर डिटेल्स एंड रजिस्ट्रेशन विजिट कीजिए वेबसाइट westgatecondos.ca पर। डोंट मिस आउट, हैमिल्टन बेस्ट कॉन्डो अवेट्स।
Hello, Bramptonese. I am Jeff Lal, your MP candidate from People's Party of Canada. For 40 years, I have called Brampton home, studying and investing in our vibrant community. I have served you, raised my family here, and am proud to be a community builder. Brampton East is not just where I live. It is my home, first home, and I am dedicated to being your voice in Ottawa. On April 28th, I ask for your support. Together, let's make Brampton East stronger. Vote for me, and I promise to be your voice and your choice in our nation's capital. Thank you and have a wonderful day.
Authorized by the CFO of Jeff Lal campaign.
Brampton, ki tusi tayar ho pitch te jaan le? Tao Jor Youth Cricket League vich shamil ho jao. Jithe 6 saal to 15 saal tak de bacche khed sakde ne. Play, learn, te exciting spring te summer sessions vich compete karo. Miss na karo, aaj hi register karo. Brampton.ca/cricket te.
ਕੀ ਤੁਸੀਂ ਕੈਸ਼ ਫਲੋ ਦੇ ਟੈਕਸਿਸ ਨੂੰ ਲੈ ਕੇ ਫਿਕਰਮੰਦ ਹੋ ਜਾਂ ਫਿਰ ਰਿਟਾਇਰਮੈਂਟ ਪਲਾਨਸ ਬਾਰੇ ਸੋਚ ਰਹੇ ਹੋ? ਹੁਣ ਫਿਕਰ ਨਾ ਕਰੋ, IG ਵੈਲਥ ਮੈਨੇਜਮੈਂਟ ਦੇ ਤੇਜੀ ਵਰਕੈਟ ਤੇ ਉਹਨਾਂ ਦੀ ਟੈਕਸ ਅਕਾਊਂਟੈਂਟਸ ਐਂਡ ਲਾਇਰਸ ਦੀ ਟੀਮ ਤੁਹਾਡੀ ਹੈਲਪ ਲਈ ਰੈਡੀ ਆ, ਜੋ ਤੁਹਾਡੇ ਲਈ ਵੈਲਥ ਫਾਸਟਰ ਗਰੋ ਕਰਨ ਵਾਲੇ ਪਲਾਨਸ ਤੇ ਸਟ੍ਰੈਟਜੀਜ਼ ਕ੍ਰੀਏਟ ਕਰਦੇ ਨੇ। IG ਵੈਲਥ ਮੈਨੇਜਮੈਂਟ ਇੱਕ ਕੈਨੇਡੀਅਨ ਓਨਡ ਕੰਪਨੀ ਹੈ ਜੋ ਟੈਕਸਿਸ ਕੱਟ ਕਰਨ, ਕੈਸ਼ ਫਲੋ ਵਧਾਉਣ ਤੇ ਰਿਸਕ ਮਿਨੀਮਾਈਜ਼ ਕਰਨ ਚ ਸਪੈਸ਼ਲਾਈਜ਼ ਨੇ, ਉਹ ਵੀ 100 ਸਾਲਾਂ ਤੋਂ ਜ਼ਿਆਦਾ ਤਜਰਬੇ ਨਾਲ। ਇਨਵੈਸਟਮੈਂਟ ਤੇ ਫੈਮਿਲੀ ਵੈਲਥ ਮੈਨੇਜ ਕਰਨਾ ਜਾਂ ਟੈਕਸ ਐਫੀਸ਼ੀਐਂਟ ਪਲਾਨ ਕ੍ਰੀਏਟ ਕਰਨਾ, ਇਹ ਦਿੰਦੇ ਨੇ ਸੋਲੂਸ਼ਨ ਤੁਹਾਡੀ ਹਰ ਪ੍ਰੋਬਲਮ ਦਾ, ਉਹ ਵੀ ਬਿਲਕੁਲ ਫ੍ਰੀ ਆਫ ਕਾਸਟ। ਚਾਹੇ ਤੁਸੀਂ ਇੱਕ ਇੰਡੀਵਿਜੁਅਲ ਹੋ ਜਾਂ ਬਿਜ਼ਨਸ ਓਨਰ, ਕਾਲ ਕਰੋ ਤੇਜੀ ਵਰਕੈਟ ਨੂੰ ਐਟ 416-731-2944 416-731-2944 ਤੇ ਆਪਣੇ ਫਾਈਨੈਂਸ਼ੀਅਲ ਗੋਲਸ ਨੂੰ ਰਿਐਲਿਟੀ ਬਣਾਓ ਅੱਜ ਹੀ।
ਲੇਕਿਨ ਪੰਜਾਬ ਹਮੇਸ਼ਾ ਸੁਰਖੀਆਂ ਦੇ ਵਿੱਚ ਰਹਿੰਦਾ ਹੈ। ਸੁਰਖੀਆਂ ਜ਼ਰੂਰ ਹੈ, ਸਾਡਾ ਪਿਛਲੇ 10 ਸਾਲ ਦੇ ਵਿੱਚ ਐਜੂਕੇਸ਼ਨ ਸਿਸਟਮ ਉੱਤੇ ਡਾਇਰੈਕਟਲੀ ਔਰ ਇਨਡਾਇਰੈਕਟਲੀ ਕੁਛ ਨਾ ਕੁਛ ਗੱਲਬਾਤ ਰਹਿੰਦੀ ਹੈਗੀ ਹੈ। ਕੋਈ ਜੋ ਕੋਈ ਟਾਈਮ ਹੁੰਦਾ ਸੀ ਟੀਚਰ ਬਣਨਾ ਇੱਕ ਬਹੁਤ ਵੱਡੀ ਰੈਪੂਟੇਸ਼ਨ ਹੁੰਦੀ ਸੀ ਪੰਜਾਬ ਦੇ ਵਿੱਚ। ਤੁਸੀਂ ਦੇਖੋਗੇ ਈਵਨ ਨਾਰਥ ਅਮਰੀਕਾ ਦੇ ਵਿੱਚ ਵੀ ਟੀਚਰ ਬਣਨਾ, ਖਾਸ ਕਰ ਸਾਡੇ ਪੰਜਾਬੀ ਸਮੁਦਾਇ ਦੇ, ਤੁਸੀਂ ਦੇਖੋਗੇ ਹਰੇਕ ਪਰਿਵਾਰ ਦੇ ਵਿੱਚੋਂ ਇੱਕ ਨਾ ਇੱਕ ਅਧਿਆਪਕ ਹੁੰਦਾ ਸੀ। ਬੀਐਡ ਦਾ ਇੱਕ ਕਲਚਰ ਹੁੰਦਾ ਸੀ, ਬੀਐਡ ਦੇ ਵਿੱਚ ਤਿਆਰੀ ਕਰਾਉਣਾ, ਟ੍ਰੇਨਿੰਗ ਲੈਣੀ, ਮੈਰਿਟ ਬੇਸ ਤੇ ਆਉਣਾ, ਕਈ ਚੀਜ਼ਾਂ ਹੁੰਦੀਆਂ ਸੀ। ਲੇਕਿਨ ਇਹਨਾਂ ਦੇ ਇਗਜ਼ਾਮ ਦੇ ਤੁਸੀਂ ਦੇਖੋਗੇ ਕੋਟਾਂ ਦੇ ਵਿੱਚ ਵੀ ਲੜੇ ਜਾਂਦੇ ਹੁੰਦੇ ਸੀ, ਕੋਈ ਨਾ ਕੋਈ ਕਿਸੇ ਦਾ ਮੈਰਿਟ ਘੱਟ ਆ ਜਾਵੇ, ਕਿਸੇ ਦੀ ਐਡਮਿਸ਼ਨ ਹੋ ਜਾਵੇ, ਬਹੁਤ ਵੱਡਾ ਸੀ। ਫਿਰ ਟਾਈਮ ਪੰਜਾਬ ਚ ਇਹ ਆਇਆ ਕਿ ਡੋਨੇਸ਼ਨਾਂ ਦਾ ਟਾਈਮ ਆਇਆ। ਉਹ ਤੁਸੀਂ ਦੇਖੋਗੇ ਬੀਜੇਪੀ ਅਕਾਲੀ ਦਲ ਦੇ ਯੁੱਗ ਦੇ ਵਿੱਚ ਕਈ ਬੀਐਡ ਕਾਲਜਾਂ ਦੇ ਵਿੱਚ ਜਿਸ ਤਰ੍ਹਾਂ ਦੇ ਸਿਸਟਮੈਟਿਕਲੀ ਡੋਨੇਸ਼ਨਾਂ ਲਿੱਤੀਆਂ ਜਾਂਦੀਆਂ ਸੀ, ਬਹੁਤ ਜ਼ਿਆਦਾ ਹੈਰਾਨੀਜਨਕ ਸੀ ਕਿ ਸਾਡਾ ਕੰਪੈਰੀਜ਼ਨ ਹਰਿਆਣੇ ਦੇ ਨਾਲ ਕੀਤਾ ਜਾਂਦਾ ਸੀ ਕਿ ਹਰਿਆਣੇ ਐਜੂਕੇਸ਼ਨ ਸਾਡੇ ਤੋਂ ਕਿਤੇ ਸਸਤੀ ਹੁੰਦੀ ਸੀ, ਪੰਜਾਬ ਚ ਕਿਤੇ ਮਹਿੰਗੀ ਹੁੰਦੀ ਸੀ। ਉਹ ਵੀ ਟਾਈਮ ਸੀ। ਲੇਕਿਨ ਹੁਣ ਟਾਈਮ ਆ ਚੁੱਕਿਆ ਕਿ ਬਾਹਰੀਆਂ ਸਟੇਟਾਂ ਦੇ ਪੋਲੀਟੀਸ਼ੀਅਨਸ, ਖਾਸ ਕਰ ਮਨੀਸ਼ ਸਿਸੋਦੀਆ ਸਾਹਿਬ, ਐਕਸ MLA, ਐਕਸ ਮਿਨਿਸਟਰ, ਐਕਸ ਡਿਪਟੀ CM ਤੋਂ ਲੈ ਕੇ ਅਰਵਿੰਦ ਕੇਜਰੀਵਾਲ ਸਾਹਿਬ ਤੋਂ ਲੈ ਕੇ ਦਿੱਲੀ ਦੀ ਸਾਰੇ ਦੇ ਸਾਰੇ ਜਿਹੜੇ ਫ੍ਰੀ ਹੋ ਚੁੱਕੇ ਆ, ਅਨਪਲੋਇਡ ਹੋ ਚੁੱਕੇ ਆ, ਉਹ ਪੰਜਾਬ ਦੇ ਵਿੱਚ ਆ ਕੇ ਬੈਠ ਚੁੱਕੇ ਆ। ਵਾਈ ਦਿੱਲੀ ਪੋਲੀਟੀਸ਼ੀਅਨਸ? ਈਵਨ ਮਜਿੰਦਰ ਸਿੰਘ ਸਿਰਸਾ ਸਾਹਿਬ ਵੀ ਹੈ ਉਹ ਦਿੱਲੀ ਦੇ MLA, ਲੇਕਿਨ ਉਹ ਗੱਲਬਾਤ ਕਰੂੰਗੇ ਪੰਜਾਬ ਦੇ ਸਕੂਲਾਂ ਬਾਰੇ, ਪੰਜਾਬ ਦੀ ਐਜੂਕੇਸ਼ਨ ਸਿਸਟਮ ਬਾਰੇ। ਕਰਨੀ ਚਾਹੀਦੀ ਹੈ ਬਿਲਕੁਲ ਜੀ, ਪੰਜਾਬ ਦੀ ਗੱਲ ਤਾਂ ਕਰਨੀ ਚਾਹੀਦੀ ਹੈ, ਲੇਕਿਨ ਪੰਜਾਬ ਦੇ ਪੋਲੀਟੀਸ਼ੀਅਨਸ ਇਹ ਗੱਲ ਹੀ ਨਹੀਂ ਕਰਦੇ ਹੈਗੇ, ਬਿਕੋਜ਼ ਦੇ ਆਰ ਸੋ ਬਿਜ਼ੀ ਇਨ, ਮਤਲਬ ਤੁਸੀਂ ਦੇਖੋਗੇ ਉਹ ਅਗਰ ਦੇਖਿਆ ਜਾਵੇ ਉਹ ਆਪਣੇ ਅੰਤਰ ਕਲਹਿ ਦੇ ਵਿੱਚ ਹੀ ਜ਼ਿਆਦਾਤਰ ਜਿਹੜੀ ਹੈਗੇ ਫੋਕਸ ਕੀਤੀ ਜਾ ਰਹੀ ਹੈ। ਪ੍ਰਤਾਪ ਸਿੰਘ ਬਾਜਵਾ ਅੱਜ ਬੋਲੇ ਹੈਗੇ, ਲੇਕਿਨ ਤੁਸੀਂ ਦੇਖੋਗੇ ਕਿ ਉਹਨਾਂ ਦੇ ਪ੍ਰਧਾਨ ਦੇ ਦੀਆਂ ਗੱਲਾਂ ਬਾਤਾਂ ਜਾਂ ਉਹਨਾਂ ਦੀ ਇੰਟਰਨਲ ਪੋਲਿਟਿਕਸ, ਉਹੀਓ ਗੱਲਾਂ ਉਹਨਾਂ ਦੇ ਵਿੱਚ ਹੀ ਬੜੇ ਬਿਜ਼ੀ ਰਹਿੰਦੇ। ਬੀਜੇਪੀ ਇਹ ਨਹੀਂ ਡਿਸਾਈਡ ਕਰ ਪਾ ਰਹੀ ਕਿ ਉਹਨਾਂ ਦਾ ਲੀਡਰ ਕੌਣ ਹੋਊਗਾ, ਤੇ ਅਕਾਲੀ ਦਲ ਦਾ ਛੱਡੋ, ਅਕਾਲੀ ਦਲ ਦੀ ਤਾਂ ਆਪਦੀ ਇੰਟਰਨਲ ਪੋਲਿਟਿਕਸ ਇਸ ਤਰ੍ਹਾਂ ਦੀ ਚੱਲ ਰਹੀ ਹੈ। ਲੇਕਿਨ ਦਿੱਲੀ ਦੇ ਪੋਲੀਟੀਸ਼ੀਅਨਸ, ਖਾਸ ਕਰ ਮਨੀਸ਼ ਸਿਸੋਦੀਆ ਤੋਂ ਲੈ ਕੇ ਅਰਵਿੰਦ ਕੇਜਰੀਵਾਲ ਸਾਹਿਬ ਤੋਂ ਲੈ ਕੇ ਕਈ, ਅਗਰ ਇਹਦੇ ਵਿੱਚ ਲਿਸਟ ਬਹੁਤ ਵੱਡੀ ਹੈ, ਪਾਠਕ ਸਾਹਿਬ ਤੋਂ ਲੈ ਕੇ, ਇਹ ਜਿਹੜੇ ਹੈਗੇ ਦਿੱਲੀ ਦੇ ਜਿਹੜੇ ਹੈਗੇ ਲੀਡਰਸ ਜ਼ਿਆਦਾ ਫੋਕਸ ਪੰਜਾਬ ਦੇ ਐਜੂਕੇਸ਼ਨ ਸਿਸਟਮ ਉੱਤੇ ਕਰ ਰਹੇ ਹਨ। ਮੈਂ ਜ਼ਰੂਰ ਜਾਣਨਾ ਚਾਹੂੰਗਾ ਮਨਜਿੰਦਰ ਸਿੰਘ ਸਿਰਸਾ ਸਾਹਿਬ ਕੀ ਕਹਿ ਰਹੇ ਹਨ, ਤੇ ਇਹਦੇ ਤੇ ਜ਼ਰੂਰ ਇੰਦਰਜੀਤ ਜੀ ਬਖਸ਼ੀ ਸਾਹਿਬ ਦੇ ਜ਼ਰੂਰ ਹੈ ਜੀ ਜਿਹੜੇ ਐਨਾਲਾਈਸਿਸ, ਇਹਨਾਂ ਦੀ ਰਿਪੋਰਟ ਜ਼ਰੂਰ ਇਹਨਾਂ ਤੋਂ ਪੁੱਛੂਗਾ ਕਿਆ ਕਹਿਣਾ ਚਾਹੁੰਗੇ। ਬਖਸ਼ ਸਾਹਿਬ
ਅਰਵਿੰਦ ਜੀ, ਮੈਂ ਤਾਂ ਇਹ ਕਹੂੰਗਾ ਕਿ ਵਧੀਆ ਗੱਲ ਹੈ ਕਿ ਜੇਕਰ ਬਾਹਰਲੇ ਜਿਹੜੇ ਸੂਬਿਆਂ ਤੋਂ ਕੋਈ ਵੀ ਵਿਅਕਤੀ ਜੇਕਰ ਪੰਜਾਬ ਦੇ ਐਜੂਕੇਸ਼ਨ ਸਿਸਟਮ ਦੇ ਉੱਤੇ ਕੰਮ ਕਰਦਾ ਤਾਂ ਉਹਦਾ ਫਾਇਦਾ ਕਿਤੇ ਨਾ ਕਿਤੇ ਪੰਜਾਬ ਨੂੰ ਹੀ ਹੋਣਾ, ਕਿਉਂਕਿ ਜਿੰਨੀ ਕਮੀਆਂ ਵੀ ਜੇਕਰ ਕੋਈ ਕੱਢੂਗਾ ਤਾਂ ਸਰਕਾਰ ਸ਼ਾਇਦ ਉਸ ਕਮੀਆਂ ਨੂੰ ਦੂਰ ਕਰਨ ਦੇ ਲਈ ਜਾਂ ਆਪਣੀ ਮਾਓ ਬਾਈ ਖੱਟਣ ਦੇ ਲਈ ਸਕੂਲਾਂ ਦੇ ਵਿੱਚ ਬਦਲਾਓ ਲੈ ਕੇ ਆਵੇਗੀ ਅਤੇ ਸਕੂਲਾਂ ਦੀ ਜਿਹੜੀ ਬਣਤਰ ਹੈ ਉਹ ਪਹਿਲਾਂ ਨਾਲੋਂ ਵਧੇਗੀ ਜਾਂ ਵਧੀਆ ਹੋਵੇਗੀ, ਕਿਉਂਕਿ ਇੱਕ ਪਾਸੇ ਦਾ ਸਾਫ਼ ਹੈ ਕਿ ਆਪਾਂ ਵੇਖ ਹੀ ਪਾ ਰਹੇ ਹਾਂ ਕਿ ਕਾਫ਼ੀ ਚੇਂਜਿੰਗ ਜਿਹੜੀਆਂ ਨੇ ਉਹ ਖਾਸ ਕੇ ਉਹਨਾਂ ਸਕੂਲਾਂ ਦੇ ਵਿੱਚ ਆ ਗਈਆਂ ਨੇ ਜਿੱਥੇ ਪਹਿਲਾਂ ਟੀਚਰ ਵੀ ਨਹੀਂ ਹੁੰਦੇ ਸਨ। ਪਰ ਆਪਾਂ ਇਹ ਵੀ ਨਹੀਂ ਕਹਿ ਸਕਦੇ ਕਿ ਅੱਜ ਟੋਟਲ ਜਿਹੜੇ ਪੰਜਾਬ ਦੇ ਜਿਹੜੇ ਸਕੂਲ ਨੇ ਉਹ ਬਿਲਕੁਲ ਸਹੀ ਹੋ ਚੁੱਕੇ ਨੇ। ਬਹੁਤ ਸਾਰੇ ਸਕੂਲ ਅਜਿਹੇ ਵੀ ਨੇ ਜਿੱਥੇ ਅੱਜ ਵੀ ਟੀਚਰ ਵਾਲੀ ਜਿਹੜੀ ਹੈ ਘਾਟ ਉਹ ਵੇਖਣ ਨੂੰ ਮਿਲਦੀ ਹੈ। ਪਰ ਗੱਲ ਹੈ ਕਿ ਸ਼ੁਰੂਆਤ ਹੋਈ ਹੈ, ਸ਼ੁਰੂਆਤ ਦੇ ਦਰਮਿਆਨ ਸਮਾਂ ਜ਼ਰੂਰ ਲੱਗਦਾ ਹੁੰਦਾ ਤੇ ਸਮੇਂ ਦੇ ਵਿੱਚ ਸਰਕਾਰ ਦੇ ਕੁਝ ਫੈਸਲੇ ਜਿਹੜੇ ਆ ਸਕੂਲਾਂ ਨੂੰ ਲੈ ਕੇ, ਜਿਵੇਂ ਕਿ 17,000 ਕਰੋੜ ਰੁਪਏ ਦਾ ਪੈਕੇਜ ਜਿਹੜਾ ਸਿਰਫ ਸਿੱਖਿਆ ਕ੍ਰਾਂਤੀ ਦੇ ਲਈ ਜਿਹੜਾ ਰੱਖਿਆ ਗਿਆ ਹੈਗਾ, ਤਾਂ ਉਹ ਵੀ ਆਪਣੇ ਆਪ ਦੇ ਵਿੱਚ ਇੱਕ ਵੱਡੀ ਪ੍ਰਾਪਤੀ ਹੈ ਪੰਜਾਬੀ ਸਕੂਲਾਂ ਦੀ। ਤੇ ਉੱਥੇ ਹੀ ਜੇਕਰ ਮਨਜਿੰਦਰ ਸਿੰਘ ਸਿਰਸਾ ਦੀ ਗੱਲ ਕਰਦੇ ਹਾਂ ਜੋ ਕਿ ਦਿੱਲੀ ਦੇ ਮੰਤਰੀ ਨੇ, ਉਨ੍ਹਾਂ ਨੇ ਕਿਹਾ ਕਿ ਦਿੱਲੀ ਨੂੰ ਬਰਬਾਦ ਕਰਨ ਤੋਂ ਬਾਅਦ ਹੁਣ ਅਰਵਿੰਦ ਕੇਜਰੀਵਾਲ ਤੇ ਮਨੀਸ਼ ਸਿਸੋਦੀਆ ਪੰਜਾਬ ਜਿਹੜੇ ਚਲੇ ਗਏ ਨੇ, ਤੇ ਮੈਂ ਇਹ ਦੇਖ ਕੇ ਹੈਰਾਨ ਰਹਿ ਗਿਆ ਕਿ ਅਧਿਆਪਕਾਂ ਲਈ ਇੱਕ ਨਿਰਦੇਸ਼ ਜਿਹੜਾ ਉਹ ਜਾਰੀ ਕੀਤਾ ਗਿਆ ਜਿਸ ਚ ਕਿਹਾ ਗਿਆ ਕਿ ਜਦੋਂ ਵੀ ਕੋਈ ਮੰਤਰੀ, ਵਿਧਾਇਕ ਜਾਂ ਸੰਸਦ ਮੈਂਬਰ ਆਉਂਦਾ ਤਾਂ ਟਵਿੱਟਰ ਅਕਾਊਂਟ ਬਣਾਉਣ ਅਤੇ ਲਾਈਵ ਸਟ੍ਰੀਮ ਜਿਹੜੀ ਹੈ ਉਹ ਕਰ ਲਿਆ ਕਰਨ। ਹੁਣ ਅਧਿਆਪਕ ਵੀ ਆਮ ਆਦਮੀ ਪਾਰਟੀ ਦੀ ਸੋਸ਼ਲ ਮੀਡੀਆ ਟੀਮ ਦਾ ਹੁਣ ਹਿੱਸਾ ਬਣਦੇ ਨਜ਼ਰ ਆ ਰਹੇ। ਇਹ ਕਹਿਣਾ ਮਨਜਿੰਦਰ ਸਿੰਘ ਸਿਰਸਾ ਦਾ, ਜਿਨ੍ਹਾਂ ਨੇ ਸਰਕਾਰ ਦੇ ਉੱਤੇ ਇਲਜ਼ਾਮ ਲਗਾਏ ਨੇ ਕਿ ਉਨ੍ਹਾਂ ਨੇ ਅਧਿਆਪਕਾਂ ਨੂੰ ਨਵੀਂ ਜ਼ਿੰਮੇਵਾਰੀ ਜਿਹੜੀ ਦੇ ਦਿੱਤੀ ਹੈ, ਜਿਸ ਦੇ ਵਿੱਚ ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਜਿਹੜਾ ਉਹ ਲਾਈਵ ਸਟ੍ਰੀਮ ਦਿਖਾਉਣ ਦਾ ਕੰਮ ਉਹ ਕਰਨਗੇ। ਕੀ ਕੁਝ ਕਹਿਣਾ ਮਨਜਿੰਦਰ ਸਿੰਘ ਸਿਰਸਾ? ਕਾਂਗਰਸ ਜਰਮਾਨ
ਦਿੱਲੀ ਨੂੰ ਬਰਬਾਦ ਕਰਕੇ ਅਰਵਿੰਦ ਕੇਜਰੀਵਾਲ ਤੇ ਮਨੀਸ਼ ਸਿਸੋਦੀਆ ਜੀ ਪੰਜਾਬ ਚਲੇ ਗਏ। ਅੱਜ ਮੈਨੂੰ ਹੈਰਾਨਗੀ ਹੋਈ ਜਦੋਂ ਮੈਂ ਉਨ੍ਹਾਂ ਨੂੰ ਦੇਖਿਆ ਕਿ ਕਿਸ ਤਰ੍ਹਾਂ ਉਨ੍ਹਾਂ ਨੇ ਟੀਚਰਾਂ ਨੂੰ ਇੱਕ ਫਰਮਾਨ ਜਾਰੀ ਕਰ ਦਿੱਤਾ ਕਿ ਤੁਸੀਂ ਸਾਰੇ ਟਵਿੱਟਰ ਤੇ ਖਾਤੇ ਖੋਲੋ, ਟਵਿੱਟਰ ਤੇ ਅਕਾਊਂਟ ਬਣਾਓ, ਔਰ ਜਦੋਂ ਕੋਈ MLA MP ਉਨ੍ਹਾਂ ਦਾ, ਕੋਈ ਮਿਨਿਸਟਰ ਉਨ੍ਹਾਂ ਦਾ ਸਕੂਲ ਚ ਆਵੇ ਉਹਨੂੰ ਲਾਈਵ ਟੈਲੀਕਾਸਟ ਕਰੋ ਉਹਦਾ ਆਉਣਾ ਜਾਣਾ ਉਸ ਸਕੂਲ ਦਾ ਪ੍ਰੋਗਰਾਮ। ਮਤਲਬ ਹੁਣ ਤੁਹਾਡੀਆਂ ਟੀਚਰਾਂ ਜਿਹੜੀਆਂ ਪੰਜਾਬ ਦੀਆਂ ਸੀਗੀਆਂ ਇਹ ਵੀ ਆਮ ਆਦਮੀ ਪਾਰਟੀ ਦੀ ਸੋਸ਼ਲ ਮੀਡੀਆ ਦੀ ਟੀਮ ਬਣ ਗਈਆਂ ਨੇ। ਪੰਜਾਬ ਦੇ ਬੱਚਿਆਂ ਨੂੰ ਹੁਣ ਸਿੱਖਿਆ ਨਹੀਂ ਮਿਲੇਗੀ ਕੋਈ ਵੀ, ਇਹ ਟੀਚਰਾਂ ਨੂੰ ਵੀ ਇਹਨਾਂ ਨੇ ਆਪਣਾ ਵਲੰਟੀਅਰ, ਇਹਨਾਂ ਨੇ ਆਪਣਾ ਕਰਿੰਦਾ ਬਣਾ ਲਿਆ ਇਹ ਸੋਸ਼ਲ ਮੀਡੀਆ ਤੇ ਪੋਸਟ ਪਾਉਣ ਨੂੰ ਤੇ ਸੋਸ਼ਲ ਮੀਡੀਆ ਤੇ ਪ੍ਰਚਾਰ ਕਰਨ ਨੂੰ ਅਰਵਿੰਦ ਕੇਜਰੀਵਾਲ, ਮਨੀਸ਼ ਸਿਸੋਦੀਆ ਦੀ ਮਹਾਨਤਾ ਦਾ ਵੀ ਅਸੀਂ ਮਹਾਨ ਬਹੁਤ ਵਧੇ ਹਾਂ। ਸਿੱਖਿਆ ਕ੍ਰਾਂਤੀ ਆ, ਇਹ ਸਿੱਖਿਆ ਕ੍ਰਾਂਤੀ ਨਹੀਂ, ਇਹ ਪੰਜਾਬ ਨੂੰ ਡੋਬਣ ਦਾ ਤਰੀਕਾ ਹੈ। ਪੰਜਾਬ ਦੇ ਨੌਜਵਾਨਾਂ ਨੂੰ, ਬੱਚਿਆਂ ਨੂੰ ਅਗਰ ਤੁਸੀਂ ਸਿਕਸ਼ਿਤ ਨਹੀਂ ਕਰੋਗੇ, ਟੀਚਰਾਂ ਉਹਨਾਂ ਨੂੰ ਸਿਕਸ਼ਾ ਦੇਣ ਦੀ ਥਾਂ ਤੇ ਵੀਡੀਓ ਬਣਾ ਰਹੀਆਂ ਹੋਣਗੀਆਂ, ਟੀਚਰਾਂ ਨੂੰ ਸਿਕਸ਼ਾ ਦੇਣ ਦੀ ਥਾਂ ਤੇ ਟਵੀਟ ਕਰ ਰਹੀਆਂ ਹੋਣਗੀਆਂ, ਟੀਚਰਾਂ ਉਹਨਾਂ ਨੂੰ ਪੜ੍ਹਾਉਣ ਦੀ ਥਾਂ ਤੇ ਅਗਰ ਉਹਨਾਂ ਦੀਆਂ MLA ਔਰ MP ਦੀ ਔਰ ਮਿਨਿਸਟਰਾਂ ਦੀਆਂ ਵੀਡੀਓ ਬਣਾ ਰਹੀਆਂ ਹੋਣਗੀਆਂ, ਉਹਨਾਂ ਦੀਆਂ ਟਵੀਟ ਔਰ ਵੀਡੀਓ ਪੋਸਟ ਕਰ ਰਹੀਆਂ ਹੋਣਗੀਆਂ, ਬੱਚੇ ਪੜ੍ਹਨਗੇ ਕਿਹੜੇ ਵੇਲੇ? ਕਿੰਨੀ ਘਟੀਆ ਮਾਨਸਿਕਤਾ ਇਸ ਅਰਵਿੰਦ ਕੇਜਰੀਵਾਲ ਦੀ, ਕਿੰਨੀ ਘਟੀਆ ਮਾਨਸਿਕਤਾ ਮਨੀਸ਼ ਸਿਸੋਦੀਆ ਦੀ, ਪੰਜਾਬ ਨੂੰ ਇਸ ਤਰੀਕੇ ਬਰਬਾਦ ਕਰਨ ਤੇ ਲੱਗੇ ਨੇ ਕਿ ਹੁਣ ਟੀਚਰਾਂ ਜਿਹੜਾ ਸਭ ਤੋਂ ਜਿਹੜਾ ਇੰਪੋਰਟੈਂਟ ਸਾਡਾ ਪੰਜਾਬ ਦਾ ਇਨਫਰਾਸਟ੍ਰਕਚਰ ਸੀ ਜਿਹਨੂੰ ਕਹਿੰਦੇ ਨੀਂਹ ਆ ਸਾਡੀ ਜਿਹੜੀ, ਉਸ ਨੀਂਹ ਨੂੰ ਪੁੱਟਣ ਲੱਗੇ ਨੇ ਪੰਜਾਬ ਔਰ ਪੰਜਾਬ ਦੇ ਬੱਚਿਆਂ ਦੇ ਵਾਸਤੇ, ਪੰਜਾਬ ਦੇ ਭਵਿੱਖ ਨੂੰ ਬਰਬਾਦ ਕਰਨ ਤੇ ਲੱਗੇ ਨੇ ਅਰਵਿੰਦ ਕੇਜਰੀਵਾਲ ਤੇ ਮਨੀਸ਼ ਸਿਸੋਦੀਆ।
ਦੇਖੋ ਜੀ, ਅਰਵਿੰਦ ਕੇਜਰੀਵਾਲ ਦੇ ਉੱਤੇ ਮਨਜਿੰਦਰ ਸਿੰਘ ਸਿਰਸਾ ਜਿਹੜਾ ਉਹ ਕਾਫੀ ਕਲਕੀ ਭਰੀ ਜਿਹੜੀ ਹੈ, ਉਹਨਾਂ ਦੇ ਬਿਆਨ ਜਿਹੜੇ ਉਹ ਸਾਹਮਣੇ ਆ ਰਹੇ ਨੇ ਤੇ ਆਪਣੇ ਦਿਨਾਂ ਦੇ ਵਿੱਚ ਆਪਾਂ ਵੇਖਾਂਗੇ ਕਿ ਮਨਜਿੰਦਰ ਸਿੰਘ ਸਿਰਸਾ ਜਿਹੜੀ ਹੈ ਉਹ ਭਾਜਪਾ ਦੀ, ਕਿਉਂਕਿ ਜਿਹੜੇ ਕਾਫੀ ਸਮੇਂ ਤੋਂ ਭਾਜਪਾ ਦੀ ਅਗਵਾਈ ਵੀ ਮੈਂ ਕਹੂੰਗਾ ਪੰਜਾਬ ਦੇ ਵਿੱਚ ਮਨਜਿੰਦਰ ਸਿੰਘ ਸਿਰਸਾ ਦਿੱਲੀ ਤੋਂ ਬਹਿ ਕੇ ਜਿਹੜੇ ਉਹ ਕਰਦੇ ਨਜ਼ਰ ਆਉਂਦੇ ਨੇ, ਕਿਉਂਕਿ ਭਾਜਪਾ ਦੇ ਜਿਹੜੇ ਉਹਦੇ ਦੇ ਲੀਡਰ ਨੇ ਉਹ ਜ਼ਿਆਦਾ ਬੋਲਦੇ ਹੋਏ ਘੱਟ ਹੀ ਨਜ਼ਰ ਆਉਂਦੇ ਨੇ। ਪਰ ਮਨਜਿੰਦਰ ਸਿੰਘ ਸਿਰਸਾ ਪੰਜਾਬ ਦਾ ਕੋਈ ਵੀ ਮਸਲਾ ਹੋਵੇ ਤਾਂ ਉਹ ਪਹਿਲ ਦੇ ਆਧਾਰ ਦੇ ਉੱਤੇ ਸਰਕਾਰ ਦੇ ਖਿਲਾਫ਼ ਬੋਲਦੇ ਤੇ ਗਰਜ ਨਜ਼ਰ ਆਉਂਦੇ ਨੇ। ਜੀ ਅਰਵਿੰਦ
ਜੀ, ਬਿਲਕੁਲ ਹੈ ਬਖਸ਼ ਸਾਹਿਬ, BJP ਨੂੰ ਚਾਹੀਦਾ ਕਿ ਜਿਹੜੇ ਹੈਗੇ ਆ ਸਿਰਸਾ ਸਾਹਿਬ ਨੂੰ ਹੁਣ ਪੰਜਾਬ ਲਿਆਉਣ, ਸਿਰਸਾ ਦਾ ਪੰਜਾਬ ਲਿਆਉਣ। ਬੈਕਗ੍ਰਾਉਂਡਿੰਗ ਤਾਂ ਪੰਜਾਬ ਦੀ ਹੈਗੀ, ਅਗਰ ਰਾਘਵ ਚੰਡਾ ਜੀ ਨੇਟਿਵ ਪੰਜਾਬੀ ਬਣ ਸਕਦੇ ਹੈ, ਚੱਡਾ ਸਾਹਿਬ ਜਲੰਧਰ ਤੇ ਬਣ ਸਕਦੇ ਹੈ, ਤੇ ਜਲੰਧਰ ਫਗਵਾੜਾ ਦੇ ਉਹ ਉਸ ਏਰੀਆ ਨੂੰ ਬਿਲੋਂਗ ਕਰਦੇ, ਉਹਨਾਂ ਨੂੰ ਬਣ ਸਕਦੇ ਕਿਉਂਕਿ ਚੱਡੇ ਉੱਥੇ ਜ਼ਿਆਦਾ ਰਹਿੰਦੇ ਹੈ ਜੀ ਫਗਵਾੜੇ। ਲੇਕਿਨ ਉਸੀ ਤਰ੍ਹਾਂ ਮਨਜਿੰਦਰ ਸਿੰਘ ਸਿਰਸਾ ਸਾਹਿਬ ਨੂੰ ਲਿਆਉਣ, ਕਿਉਂਕਿ BJP ਦੇ ਲੀਡਰ ਬੋਲਦੇ ਹੀ ਨਹੀਂ ਹੈਗੇ, ਕੋਈ ਗੱਲਬਾਤ ਹੀ ਨਹੀਂ ਕਰਦੇ। ਮਨਜਿੰਦਰ ਸਿੰਘ ਸਿਰਸਾ ਦੀ ਸ਼ੁਕਰ ਹੈ ਕੋਈ ਨਾ ਕੋਈ BJP ਦੇ ਵਿੱਚੋਂ ਕੁਛ ਨਾ ਕੁਛ ਬੋਲਦਾ ਤਾਂ ਹੈਗਾ। ਇਸੀ ਤਰ੍ਹਾਂ ਕਾਂਗਰਸ ਦੇ ਲੀਡਰ ਹੈਗੇ, ਕਾਂਗਰਸ ਦੇ ਲੀਡਰਾਂ ਦੇ ਵੀ ਗੱਲਬਾਤ ਕਰਾਂਗੇ, ਲੇਕਿਨ ਉਹ ਤੋਂ ਪਹਿਲਾਂ ਆਤਿਸ਼ੀ ਜੀ ਕੀ ਕਹਿ ਰਹੇ? ਓਪੋਜੀਸ਼ਨ ਲੀਡਰ ਹੈ, ਐਕਸ-CM ਹੈ ਜੀ, ਉਹ ਸਕੂਲ ਦੇ ਪ੍ਰਾਈਵੇਟਾਈਜੇਸ਼ਨ ਉੱਤੇ ਗੱਲਬਾਤ ਕਰ ਰਹੇ। ਅੱਜ ਕੱਲ ਸਕੂਲਾਂ ਦੀ ਬਹੁਤ ਗੱਲ ਹੋ ਚੱਲੀ ਹੈ ਜੀ, लेकिन मैं लगता कि दिल्ली से जो पंजाब की सरकार को सिर्फ स्कूल का एजुकेशन सिस्टम ही है, लेकिन इन्हों का सिस्टम का जो ग्राफ है क्वालिटी हैगी भी कदम क्वेश्चन कर लागे कि ग्राफ वधिया है। क्या कह रहे हैं जी आतिशी जी ए बारे जरूर दसो बख्श साहब।
बिल्कुल जी, कोई स्कूलों की गल हो रही है तो स्कूलों को लेके आम आदमी पार्टी हमेशा ही सरकार के सवाल चलती है, जेकर सरकार के अंदर होंगी है तो वह अपनी पिट थप थपाऊंगी, अज जेकर सरकार तो बाहर है तो आशी जो कि सबका मुख्यमंत्री रह चुके तो हूं सरकार को घेरते नजर आ रहे हैं। उन्होंने अनुसार निजी स्कूलों के विद्यार्थियों के मापे दिल्ली स्कूलों के बाहर प्रदर्शन कर रहे हैं, हालांकि मापियां स्कूल दाखिल होने की भी इजाजत नहीं दी जा रही। दिल्ली से भाजपा की सरकार बनने तो बाद निजी स्कूलों के लोगों को लुटना शुरू कर दिता है, विद्यार्थियों की फीसा के वाधा कर दिता गया। असं जो कहीं नजर आ रहे हैं कि साड़ी सरकार के समय जो ना तो ज्यादा इजाफा जो प्राइवेट स्कूल करते आ रहे थे, प्राइवेट स्कूलों तो लोग बच्चों के नाम कटा के सरकारी स्कूलों के भी जी एडमिशन कराई थी, पर जो तो सरकार चेंज हुई है तो इन प्राइवेट स्कूलों के मालकों को हम जी शह वह भाजपा दे नजर आ रही है। की कुछ कहना आशी का स्कूल स्कूलों लैके आओ देखते हैं।
जनता पार्टी की सरकार दिल्ली में बनी है, उसी दिन से बच्चों के माता पिता दिल्ली के अलग अलग हिस्सों में स्कूल के गेट के बाहर खड़े होकर प्रोटेस्ट कर रहे हैं, नारे लगा रहे हैं, स्कूल के गेट लॉक कर दिए जा रहे हैं, माता पिता को स्कूल के अंदर घुसने नहीं दिया जा रहा। क्यों? क्योंकि जब से भारतीय जनता पार्टी की सरकार दिल्ली में बनी है, उसी दिन से प्राइवेट स्कूलों ने अपनी लूट शुरू कर दी है, उसी दिन से प्राइवेट स्कूलों ने बेतहाशा फीस बढ़ाने का काम शुरू कर दिया है। पिछले 10 साल से जब से दिल्ली में अरविंद केजरीवाल जी की सरकार थी, आम आदमी पार्टी की सरकार थी, प्राइवेट स्कूलों की फीस पर लगाम लगाई गई। यहां तक कि जो ऑडिट दिल्ली सरकार करवाती थी, अगर उसमें निकलता था कि गलत तरीके से फीस बढ़ाई गई है तो स्कूलों को फीस वापस करने को कहा जाता था। इतने स्कूल हैं जिन्होंने हजारों हजारों बच्चों को जो स्कूल से पास आउट भी हो गए थे उनको वापस बुलाकर एक्सेस फीस का रिफंड किया था। ये थी अरविंद केजरीवाल जी की ईमानदार सरकार।
बिल्कुल जी, जिस तरह हम सरकार के उत्ते तंग करते आ रहे हैं खास करके स्कूलों को लैके, क्योंकि हमेशा तो ही आम आदमी पार्टी जी है वह एजुकेशन को लैके लगातार पूरे देश भर के इस चीज को रबड़ दे रही है कि साडे समय के असी स्कूलों की जी नुहार दिल्ली च भी बदली है तो हम पंजाब की वारी से पंजाब के अस बदलते नजर आ रहे हैं। जी अरविंद जी।
बिल्कुल है जी, एक छोटी जी ब्रेक तो बाद गलबात करांगे। पंजाब के पशुआं की पॉपुलेशन घट चुकी है, फार्मिंग सेक्टर
प्राउडली प्रेजेंट्स to Radio Y 24/7 on the Y Media app or call 647-910-5000 or visit southasiandaily.com. For any inquiries, contact Y Media at 416-475-5000.
मैं थोड़ा अपना वकील वकील ब्रिज मोहन पिछले 32 सालों तो अक्रॉस कैनेडा कार एक्सीडेंट्स लगिया गंभीर सट्टा पुलिस द्वारा लाए गए संगीन क्रिमिनल चार्जेस अते सीरियस इमिग्रेशन केसेस नाल कोर्ट कचहरियां च निजिठण दा साडा पूरा तजर्बा है। कार एक्सीडेंट्स दे विक्टिम्स ने कदे भी सट लगन अते अपनी जिंदगी बदलन लई नहीं सी आख्या, पर हुण ओ इंसाफ दी मांग करदे हन अते मैनू ए कहंदे होए बहुत ही मान महसूस हो रहा है कि असी कानूनी अदालत विच उस इंसाफ नूं प्राप्त करन च उहनां दी सहायता करते हैं जिसते वो सचमुच ही हकदार हैं। थोड़ा अपना वकील वकील ब्रिज मोहन, कॉन्टेक्ट अस एट bridgemohan.com।
बिना किसी खर्चे दे कार वापस खुशियां भेजो, बिना किसी फीस दे शानदार एक्सचेंज दरां नाल तुरंत पैसे भेजो। ICICI बैंक मनी टू इंडिया, ट्रांसफर भरोसे दा। ICICI बैंक कैनेडा दी सेवा। होर जानने ले कृपा करके ICICIBank.ca ते जाओ जा मनी टू इंडिया कैनेडा ऐप नू डाउनलोड करो। नियम अते शर्तां लागू हन।
हम सब जानते हैं वो एक घर जिसका लॉन होता है परफेक्ट, पूरी नेबरहुड की नजर उस पर होती है, तो क्या है उसका सीक्रेट? सिर्फ धूप और पानी काफी नहीं, स्कॉच टर्फ बिल्डर लॉन फूड आपके ग्रास को ज्यादा घना, हरा भरा और हेल्दी बनाता है ताकि वीड्स का कोई चांस ना हो। अपने लॉन को दे स्कॉच टर्फ बिल्डर लॉन फूड और बढ़ाए अपनी शान।
Hello, Bramptonists. I am Jeff Lal, your MP candidate from People's Party of Canada. For 40 years, I have called Brampton home, studying and investing in our vibrant community. I have served you, raised my family here, and am proud to be a community builder. Brampton East is not just where I live, it is my home, first home, and I am dedicated to being your voice in Ottawa. On April 28th, I ask for your support. Together, let's make Brampton East stronger. Vote for me, and I promise to be a voice and your choice in our nation's capital. Thank you and have a wonderful day.
Authorized by the CFO of Jeff Lyle campaign.
Get ready for the biggest cricketing action of the year as the Indian Premier League 2025 takes over. ICICI Bank Canada presents Betway Y Media Big Shot coverage of IPL 2025 starting on March 22nd. Catch every thrilling moment of the IPL action as your favorite teams go head-to-head in a battle for supremacy. Main sponsor for Y Media, Big Shot coverage on IPL 2025. BK Sabarwal, you know them, you trust them. Aaron Mills Mitsubishi. Scott's Lush Green Lawn Secret, Scott's Turf Builder Lawn Food. Don't miss a single update. Listen to it all on Radio Y and stay tuned to Channel Y for match analysis and in-depth coverage throughout the IPL season. ICICI Bank Canada presents Betway Y Media Big Shot coverage of IPL 2025. A season you won't want to miss. Starting March 22nd, stay tuned to Radio Y and Channel Y for the ultimate IPL experience.
ਸਾਵਿਆ ਹੋਮਿਓ ਕੇਅਰ ਇੱਕ ਮਸ਼ਹੂਰ ਹੋਮਿਓਪੈਥਿਕ ਕਲੀਨਿਕ ਹੈ ਬ੍ਰੈਂਪਟਨ ਦਾ। ਨੀਤਾ ਓਜਾ ਐਂਡ ਪਿਨਾਕ ਓਜਾ ਨੂੰ 25 ਸਾਲਾਂ ਦਾ ਤਜਰਬਾ ਹੈ। ਬਿਮਾਰੀ ਨਹੀਂ ਹੈ ਜਾਂ ਪੁਰਾਣੀ, ਜੇ ਤੁਸੀਂ ਥੱਕ ਗਏ ਹੋ ਇਲਾਜ ਕਰਾ ਕੇ, ਐਲਰਜੀਜ਼, ਐਕਜ਼ੀਮਾ, ਸਕਿਨ ਰਿਲੇਟਿਡ ਡਿਸੀਜ਼ ਦਾ, ਆਪ ਪਰੇਸ਼ਾਨ ਹੋ, ਹੈਡੇਕ, ਮਾਈਗ੍ਰੇਨ, ਐਂਗਜ਼ਾਇਟੀ, ਡਿਪਰੈਸ਼ਨ, ਡਾਈਜੈਸਟਿਵ ਡਿਸਆਰਡਰ ਜਾਂ ਸਲੀਪ ਡਿਸਆਰਡਰ ਸੇ, ਹੋਰ ਛੁਟਕਾਰਾ ਪਾਣਾ ਚਾਹੁੰਦੇ ਹੋ ਐਡਿਕਸ਼ਨ ਤੋਂ, ਤੇ ਕਾਵਿਆ ਹੋਮਿਓ ਕੇਅਰ ਆਓ। ਇੱਕ ਛੋਟੀ ਜੀ ਮਿੱਠੀ ਜੀ ਗੋਲੀ ਖਾਓ ਤੇ ਬਿਮਾਰੀ ਤੋਂ ਨਿਜਾਤ ਪਾਓ। ਇਨਕੇ ਪਾਸ ਬੈਸਟ ਟ੍ਰੀਟਮੈਂਟ ਹੈ ਮੇਲ ਫੀਮੇਲ ਹੈਲਥ ਇਸ਼ੂਜ਼, ਲੇਡੀਜ਼ ਪ੍ਰੋਬਲਮਸ, ਕਾਵਿਆ ਹੋਮਿਓ ਕੇਅਰ ਦੀ ਮੈਡੀਸਨ ਲੋ। ਜ਼ਿਆਦਾ ਜਾਣਕਾਰੀ ਲਈ ਜਾਂ ਅਪਾਇੰਟਮੈਂਟ ਬਣਾਉਣ ਲਈ ਕਾਲ ਕਰੋ 647-760-2779। ਮੀਤਾ
ਜੀ ਬਿਲਕੁਲ ਬਖਸ਼ ਸਾਹਿਬ, ਜਿਸ ਤਰ੍ਹਾਂ ਤੁਸੀਂ ਗੱਲਬਾਤ ਕਰ ਰਹੇ ਸੀ ਆਪਾਂ, ਉਸ ਤੋਂ ਬਾਅਦ ਹੁਣ ਪੰਜਾਬ ਦੀ ਜਿਹੜੀ ਹੈਗੀ ਹੈ ਜੀ, ਪੰਜਾਬ ਦੀ ਗੱਲਬਾਤ ਕਰਾਂਗੇ। ਪੰਜਾਬ ਦੇ ਵਿੱਚ ਜਿਹੜਾ ਹੈਗਾ ਲਾਈਫ ਸਟੋਕ ਪਾਪੂਲੇਸ਼ਨ ਜਿਹੜੀ ਹੈਗੀ ਹੈ, ਪਸ਼ੂਆਂ ਦੀ ਪਾਪੂਲੇਸ਼ਨ ਘੱਟ ਚੁੱਕੀ ਹੈਗੀ ਹੈ, ਇਹਦੇ ਬਾਰੇ ਜਾਣਕਾਰੀ ਦਿਓ, ਕੀ ਆਂਕੜੇ ਆਏ ਆ ਜੀ?
ਬਿਲਕੁਲ ਜੀ ਅਰਵਿੰਦ ਜੀ, ਇਹ ਖਬਰ ਰੱਖਣ ਦਾ ਕਾਰਨ ਜਿਹੜਾ ਸੀ ਉਹ ਇਹੀ ਸੀ ਕਿ ਕਿਉਂਕਿ ਪੰਜਾਬ ਜੇਕਰ ਆਪਾਂ ਗੱਲ ਕਰੀਏ ਤਾਂ ਜਿੱਥੇ ਫਸਲਾਂ ਦੇ ਉੱਤੇ ਨਿਰਭਰ ਕਰਦਾ, ਖੇਤੀਬਾੜੀ ਦੇ ਉੱਤੇ ਨਿਰਭਰ ਕਰਦਾ, ਉੱਥੇ ਹੀ ਦੂਜਾ ਜੇਕਰ ਵੱਡਾ ਕੀਤਾ ਜਿਹੜਾ ਆਉਂਦਾ ਤਾਂ ਉਹ ਦੁੱਧ ਉਤਪਾਦ ਤੋਂ ਹੈ। ਤੇ ਤਕਰੀਬਨ ਪਹਿਲਾਂ ਤੱਥ ਦਾ ਕਿਹਾ ਜਾਂਦਾ ਸੀ ਕਿ ਪੰਜਾਬ ਦਾ ਦੁੱਧ ਕਾਫੀ ਫੇਮਸ ਵੀ ਹੁੰਦਾ ਸੀ, ਬਹੁਤ ਸਾਰੀ ਕੰਪਨੀਜ਼ ਜਿਹੜੀਆਂ ਨੇ ਉਹ ਵੀ ਹੁਣ ਆਪਾਂ ਦੇਖ, ਚਾਹੇ ਅਮਰੀਕਾ ਹੋਵੇ ਚਾਹੇ ਹੋਰ ਜਿਹੜੀਆਂ ਇਸ ਤਰ੍ਹਾਂ ਦੀ ਕੰਪਨੀਆਂ ਨੇ ਜਿਹੜਾ ਕਿ ਪੰਜਾਬ ਦੇ ਕਿਸਾਨਾਂ ਤੋਂ ਦੁੱਧ ਜਿਹੜੀਆਂ ਉਹ ਪਰਚੇਜ਼ ਕਰਦੀਆਂ ਨੇ, ਤੇ ਅੱਜ ਦੁੱਧ ਦਾ ਕੰਮ ਜਿਹੜਾ ਹੈਗਾ ਉਹ ਕਾਫੀ ਮੁਨਾਫੇ ਵਾਲਾ ਵੀ ਹੈ ਤੇ ਕਿਸਾਨ ਜਿਹੜੇ ਨੇ ਉਹ ਕਰਦੇ ਨੇ। ਪਰ ਅੱਜ ਦੀ ਜੇਕਰ ਗੱਲ ਕਰੀਏ ਤਾਂ ਲਗਾਤਾਰ ਪਸ਼ੂਆਂ ਦੀ ਜੋ ਸੰਖਿਆ ਹੈਗੀ ਆ ਪੰਜਾਬ ਦੇ ਅੰਦਰ ਉਹ ਘਟਦੀ ਜਾ ਰਹੀ ਹੈ। ਜੋ ਕਿਸਾਨ ਪਹਿਲਾਂ ਹਰ ਇੱਕ ਘਰਾਂ ਦੇ, ਮੈਂ ਕਹੂੰਗਾ ਖਾਸ ਕਰਕੇ ਪਿੰਡਾਂ ਦੀ ਵੀ ਜੇਕਰ ਗੱਲ ਕਰੀਏ ਤਾਂ ਪਹਿਲਾਂ ਤਾਂ ਸ਼ਹਿਰਾਂ ਦੇ ਵਿੱਚ ਵੀ ਕਾਫੀ ਦੇਖਣ ਨੂੰ ਮਿਲਦੇ ਸਨ, ਪਰ ਜੇਕਰ ਪਿੰਡਾਂ ਦੀ ਜੇਕਰ ਗੱਲ ਕਰੀਏ ਤਾਂ ਹਰ ਘਰ ਦੇ ਵਿੱਚ ਇੱਕ ਤੋਂ ਦੋ ਪਸ਼ੂ ਜਿਹੜੇ ਸਨ ਉਹ ਹਮੇਸ਼ਾ ਰਹਿੰਦੇ ਸਨ ਤੇ ਉਹ ਹੁੰਦੇ ਸਨ। ਜੇਕਰ ਮੈਂ ਆਪਣੇ ਪਿੰਡਾਂ ਦੀ ਗੱਲ ਕਰਾਂ ਤਾਂ ਮੈਂ ਵੀ ਆਪਣੇ ਘਰਾਂ ਦੇ ਵਿੱਚ ਮਤਲਬ 6-6, 7-7 ਪਸ਼ੂ ਜਿਹੜੇ ਨੇ ਦੁੱਧ ਵਾਲੇ ਪਸ਼ੂ ਜਿਹੜੇ ਆ ਉਹ ਵੇਖੇ ਆ। ਪਰ ਅੱਜ ਦੀ ਜੇਕਰ ਮੌਜੂਦਾ ਸਥਿਤੀ ਗੱਲ ਕਰੀਏ ਤਾਂ ਜਾਂ ਤਾਂ ਕਿਸੇ ਕੋਲ ਇੱਕ ਪਸ਼ੂ ਹੈ ਜਾਂ ਫਿਰ ਉਹ ਵੀ ਜੋ ਪਿੰਡ ਦੇ ਵਿਚ ਰਹਿ ਰਿਹਾ ਉਹ ਵੀ ਬਾਹਰੋਂ ਦੁੱਧ ਲੈਣ ਦੇ ਲਈ ਜਿਹੜਾ ਹੈਗਾ ਮਜਬੂਰ ਹੈ। ਕਾਰਨ ਕੀ ਹੈ ਕਿ ਸਮਾਂ ਜਿਹੜਾ ਹੈਗਾ ਹੁਣ ਉਹ ਲੋਕ ਜਿਹੜੇ ਨੇ ਕਿਸਾਨ ਜਿਹੜੇ ਨੇ ਉਹ ਉਹਨਾਂ ਨੇ ਸ਼ਹਿਰਾਂ ਵੱਲ ਰੁੱਖ ਕਰ ਲਿਆ ਤੇ ਬਾਹਰ ਨੌਕਰੀਆਂ ਕਰਨ ਨੂੰ ਤਵੱਜੋ ਜਿਹੜੀ ਉਹ ਜ਼ਿਆਦਾ ਦਿੰਦੇ ਨੇ ਤੇ ਪਸ਼ੂਆਂ ਦੀ ਪਾਲਣ ਪੋਸ਼ਣ ਕੁਛ ਦੇਖੋ ਪਸ਼ੂਆਂ ਜਿਸਨੇ ਵੀ ਪਸ਼ੂਆਂ ਦਾ ਕੰਮ ਕਰਨਾ ਤਾਂ ਪਸ਼ੂਆਂ ਦੀ ਪੂਰੀ ਧਿਆਨ ਜਿਹੜਾ ਹੈਗਾ ਉਹ ਰੱਖਣਾ ਵੀ ਪੈਂਦਾ ਤਾਂ ਪੂਰਾ ਦਿਨ ਜਿਹੜਾ ਹੈਗਾ ਉਹ ਲੰਘਦਾ ਚਾਹੇ ਉਹ ਕੱਖ ਵੱਢਣੇ ਆ ਚਾਹੇ ਉਹ ਫਿਰ ਕਪਾਣਾ ਸੰਨੀ ਕੱਢਣੀ ਦੁੱਧ ਕੱਢਣਾ ਦੋ ਟਾਈਮ ਦੁੱਧ ਦੇਣਾ ਤੇ ਦੇਣਾ ਮਤਲਬ ਹਰ ਇੱਕ ਚੀਜ਼ ਜਿਹੜਾ ਹਰ ਇੱਕ ਚੀਜ਼ ਲਈ ਕੋਈ ਨਾ ਕੋਈ ਸਮਾਂ ਜਿਹੜਾ ਹੈਗਾ ਉਹ ਨਿਕਾਲਣ ਦਾ। ਪਰ ਜਿਸ ਤਰ੍ਹਾਂ ਇੱਕ ਖਬਰ ਜਿਹੜੀ ਹੈ ਉਹ ਸਾਹਮਣੇ ਆਈ ਹੈ ਜਿਹਦੇ ਵਿੱਚ ਕਿਹਾ ਗਿਆ ਕਿ ਤਕਰੀਬਨ 3 ਦਹਾਕਿਆਂ ਦੇ ਵਿੱਚ ਮੱਝਾਂ ਦੀ ਜੇਕਰ ਗਿਣਤੀ ਦੀ ਗੱਲ ਕਰੀਏ ਤਾਂ 25 ਲੱਖ ਤੋਂ ਵੀ ਜ਼ਿਆਦਾ ਜਿਹੜੀ ਹੈ ਉਹ ਕਮੀ ਉਹ ਵੇਖਣ ਨੂੰ ਮਿਲੀ ਆ। ਮੁੱਢਲੀ ਰਿਪੋਰਟ ਅਨੁਸਾਰ ਪੰਜਾਬ ਦੇ ਵਿੱਚ ਕੁੱਲ ਪਸ਼ੂ ਧਨ 68.3 ਲੱਖ ਰਹਿ ਗਏ ਹਨ ਜੋ ਕਿ ਸਾਲ 2019 ਦੇ ਵਿੱਚ 73.81 ਸੀ। ਕਹਿ ਲਓ ਕਿ ਆਂਕੜੇ ਜਿਹੜੇ ਆ ਉਹ ਦਰਸਾ ਰਹੇ ਆ ਕਿ ਲਗਾਤਾਰ ਹਰ ਸਾਲ ਜਿਹੜੇ ਆ ਲੱਖਾਂ ਦੀ ਤਾਦਾਦ ਦੇ ਵਿੱਚ ਜਿਹੜੇ ਪਸ਼ੂ ਜਿਹੜੇ ਨੇ ਉਹ ਘਟਦੇ ਜਾ ਰਹੇ ਨੇ ਵਧਣ ਦੇ ਬਜਾਏ ਤੇ ਦੁੱਧ ਦੇ ਜਿਹੜਾ ਉਤਪਾਦ ਜਿਹੜੇ ਦੁੱਧ ਦੀ ਮੰਗ ਜਿਹੜੀ ਹੈਗੀ ਹੈ ਉਹ ਉਲਟਾ ਵਧਦੀ ਜਾ ਰਹੀ ਹੈ। ਤੇ ਹੁਣ ਇਹ ਦੁੱਧ ਕਿਉਂਕਿ ਬਹੁਤ ਸਾਰੇ ਚੈਨਲ ਦੇ ਉੱਤੇ ਬਹੁਤ ਸਾਰੇ ਮੀਡੀਆ ਰਿਪੋਰਟ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਜਿਹੜੀ ਦੁੱਧ ਹੈ ਦੁੱਧ ਬਹੁਤ ਸਾਰਾ ਮਿਲਾਵਟੀ ਤੌਰ ਤੇ ਜਿਹੜਾ ਦੁੱਧ ਹੈ ਉਹ ਬਣ ਕੇ ਲੋਕਾਂ ਨੂੰ ਪਰੋਸਿਆ ਜਾ ਰਿਹਾ ਜਿਸਦੇ ਕਾਰਨ ਕੈਂਸਰ ਵਰਗੀਆਂ ਜਿਹੜੀਆਂ ਬਿਮਾਰੀਆਂ ਨੇ ਉਹ ਲੋਕਾਂ ਨੂੰ ਖਾ ਰਹੀਆਂ ਨੇ। ਜੇਕਰ ਪਹਿਲਾਂ ਮੱਝਾਂ ਦੀ ਜਿਹੜੀ ਜ਼ਿਆਦਾ ਮਾਤਰਾ ਹੋ ਗਈ ਸੀ ਤੇ ਅੱਜ ਉਹ ਘੱਟ ਵੀ ਗਈਆਂ ਨੇ ਪਰ ਦੁੱਧ ਦਾ ਉਤਪਾਦਨ ਜਿਹੜਾ ਹੈਗਾ ਉਹ ਵਧਿਆ ਹੈਗਾ। ਮਤਲਬ ਆਹ ਵੀ ਆਪਾਂ ਸਮਝ ਸਕਦੇ ਹਾਂ ਕਿ ਦੁੱਧ ਕਿੱਥੋਂ ਆ ਰਿਹਾ ਤੇ ਦੁੱਧ ਕਿਵੇਂ ਤਿਆਰ ਕੀਤਾ ਜਾ ਰਿਹਾ। ਜੋ ਇਸ ਤਰ੍ਹਾਂ ਦੀ ਵੀਡੀਓ ਅਸੀਂ ਮੈਸ਼ਰ ਕਰੀਏ ਤਾਂ ਸ਼ਾਇਦ ਲੋਕ ਜਿਹੜੇ ਨੇ ਉਹ ਦੁੱਧ ਤੋਂ ਨਫ਼ਰਤ ਕਰਨ ਲਈ ਜਿਹੜੀ ਆ ਉਹ ਸ਼ੁਰੂ ਕਰ ਦੇ। ਤੁਸੀਂ ਦੱਸ ਰਹੇ ਕਿ ਪੰਜਾਬ ਵਿਚ ਇਸ ਵੇਲੇ 34.93 ਲੱਖ ਮੱਝਾਂ ਜਿਹੜੀਆਂ ਨੇ ਉਹ ਰਹਿ ਗਈਆਂ ਨੇ ਜਦੋਂ ਕਿ 2019 ਦੇ ਵਿੱਚ 40.15 ਦਾ ਅੰਕੜਾ ਸੀ। ਇਸੀ ਤਰ੍ਹਾਂ 92 ਦੇ ਵਿੱਚ 60.88 ਲੱਖ ਸਨ ਤੇ ਸਾਲ 2003 ਦੇ ਵਿੱਚ 79.94 ਲੱਖ ਜਿਹੜੀ ਆ ਮੱਝਾਂ ਸਨ। 2007 ਦੀ ਜੇ ਗੱਲ ਕਰੀਏ ਤਾਂ 50.1 ਅਤੇ ਦੂਜੇ ਪਾਸੇ ਬੱਕਰੀਆਂ ਦੇ ਪਾਲਣ ਪੋਸ਼ਣ ਦਾ ਰੁਝਾਨ ਜਿਹੜਾ ਜ਼ਰੂਰ ਵਧਿਆ। ਸੂਬੇ ਵਿਚ 4.47 ਲੱਖ ਬੱਕਰੀਆਂ ਦਾ ਅੰਕੜਾ ਸਾਹਮਣੇ ਆਇਆ ਜਦਕਿ 2019 ਦੇ ਵਿਚ ਇਹ ਅੰਕੜਾ 3.47 ਜਿਹੜਾ ਸੀ ਉਹ ਰਹਿ ਗਿਆ ਸੀ। ਇਸੀ ਤਰ੍ਹਾਂ ਸੂਬੇ ਭਰ ਵਿਚ ਭੇਡਾਂ ਦੀ ਗਿਣਤੀ 1.6 ਲੱਖ ਹੋ ਗਈ ਹੈ। 6 ਸਾਲ ਪਹਿਲਾਂ 85,560 ਜਿਹੜੀ ਸੀ ਉਹ ਰਹੀ ਹੈ। ਤਾਂ ਕਿਤੇ ਨਾ ਕਿਤੇ ਜਿਹੜੇ ਪਸ਼ੂ ਜਿਹੜੇ ਨੇ ਉਹ ਘਟਦੇ ਜਾ ਰਹੇ ਨੇ ਪਰ ਦੁੱਧ ਦਾ ਉਤਪਾਦਨ ਜਿਹੜਾ ਹੈਗਾ ਉਹ ਆਪਾਂ ਵੇਖ ਰਹੇ ਹਾਂ ਕਿ ਲਗਾਤਾਰ ਜਿਹੜਾ ਉਹ ਵੱਧਦਾ ਜਾ ਰਿਹਾ ਹੈਗਾ ਤੇ ਇਹ ਹਾਊ ਇਜ਼ ਪੋਸੀਬਲ ਕਿ ਕਿਸ ਤਰ੍ਹਾਂ ਦੁੱਧ ਜਿਹੜਾ ਕਿਉਂਕਿ ਜਿੱਥੇ ਇੱਕ ਪਾਸੇ ਤਾਦਾਦ ਘਟੀ ਹੈ ਤੇ ਦੁੱਧ ਉਤਪਾਦਨ ਜਿਹੜਾ ਉਹ ਕਿਵੇਂ ਵੱਧ ਸਕਦਾ। ਤਾਂ ਨੈਚੁਰਲੀ ਹੈ ਕੋਈ ਨਾ ਕੋਈ ਘਪਲਾ ਜਿਹੜਾ ਹੈਗਾ ਉਹ ਦੁੱਧ ਦੇ ਵਿੱਚ ਹੁੰਦਾ ਤੇ ਦੁੱਧ ਅੱਜ ਲੋਕਾਂ ਦੀ ਸਿਹਤ ਵਿਗਾੜਨ ਦੇ ਲਈ ਜਿਹੜਾ ਹੈਗਾ ਮੁੱਖ ਭੂਮਿਕਾ ਜਿਹੜਾ ਉਹ ਨਿਭਾਉਂਦਾ ਨਜ਼ਰ ਆਉਂਦਾ ਹੈ। ਜੀ ਅਮਿਤ ਜੀ
ਕਈ ਤੱਥ ਹੋ ਸਕਦੇ ਨੇ ਬਖਸ਼ ਸਾਹਿਬ ਜਿਸ ਤਰ੍ਹਾਂ ਦੀ ਰਿਪੋਰਟ ਆ ਤੁਸੀਂ ਬੜੀ ਦਿਲਚਸਪ ਰਿਪੋਰਟ ਹੈਗੀ ਤੇ ਇਹ ਇੱਕ ਤਰ੍ਹਾਂ ਦੀ ਇੱਕ ਇੰਡੀਕੇਸ਼ਨ ਇਹ ਵੀ ਕਰ ਰਿਹਾ ਜਿਸ ਤਰ੍ਹਾਂ ਅਸੀਂ ਹੁਣ ਪੰਜਾਬੀ ਬੋਲਦੇ ਹਾਂ ਸਾਡੇ ਪੰਜਾਬੀ ਮੇਰੀ ਬੋਲਣ ਦੇ ਪੰਜਾਬੀ ਦੇ ਵਿੱਚ ਵੀ ਜਾਂ ਤੁਹਾਡੀ ਪੰਜਾਬੀ ਬੋਲਣ ਦੇ ਵਿੱਚ ਵੀ ਤੁਹਾਨੂੰ ਤੁਸੀਂ ਲਾ ਕੇ ਚੱਲੋਗੇ 20% ਇੰਗਲਿਸ਼ ਦੇ ਸ਼ਬਦ ਆ ਚੁੱਕੇ ਆ ਹਿੰਦੀ ਦੇ ਸ਼ਬਦ ਆ ਚੁੱਕੇ ਆ ਵੇ ਆਫ ਲਾਈਫ ਜਿਹੜੀ ਹੈਗੀ ਚੇਂਜ ਆ ਚੁੱਕੀ ਹੈਗੀ ਸਾਡਾ ਜਿਹੜਾ ਟ੍ਰੈਡੀਸ਼ਨਲ ਵੇ ਸੀ 80-90 ਤੋਂ ਬਾਅਦ ਲਿਬਰਲਾਈਜੇਸ਼ਨ ਪਾਲਿਸੀ ਆਈ ਤੁਸੀਂ ਯਾਦ ਰੱਖੋਗੇ ਤੇ ਮਾਡਰਨ ਟੈਕਨੀਕ ਖਾਸ ਕੇ ਫਾਰਮਿੰਗ ਸੈਕਟਰ ਦੇ ਵਿੱਚ ਹੁਣ ਮਾਡਰਨ ਟੈਕਨੀਕਸ ਬਹੁਤ ਯੂਜ਼ ਕੀਤੀਆਂ ਜਾ ਰਹੀਆਂ ਸੀ ਜਿਵੇਂ ਤੁਸੀਂ ਗੱਲ ਕਰ ਰਹੇ ਹੋ ਕਿ ਉਸ ਟਾਈਮ ਪਸ਼ੂਆਂ ਦਾ ਬਹੁਤ ਪ੍ਰਯੋਗ ਹੁੰਦਾ ਸੀ ਲੇਕਿਨ ਹੁਣ ਤੁਸੀਂ ਦੇਖੋਗੇ ਸਾਡੇ ਪਿੰਡਾਂ ਦੇ ਵਿੱਚ ਖਾਸ ਕੀ ਯੰਗ ਜਿਹੜੀ ਫੋਰਸ ਹੈਗੀ ਹੈ ਖਾਸੀ ਯੰਗਸਟਰ ਹੈਗਾ ਉਹ ਫਾਰਮਿੰਗ ਸੈਕਟਰ ਤੋਂ ਦੂਰ ਹੋ ਰਿਹਾ ਹੈਗਾ। ਫਾਰਮਿੰਗ ਸੈਕਟਰ ਇਜ਼ ਦਾ ਮੇਨ ਕੰਸੈਪਟ ਮਤਲਬ ਤੁਸੀਂ ਕੋਈ ਪਸ਼ੂ ਪਾਲਣ ਕਰਦੇ ਹੈਗੇ ਹੁਣ ਸ਼ੌਕ ਦੇ ਨਾਲ ਕੋਈ ਡੋਗ ਤੁਸੀਂ ਕੋਈ ਲਾ ਕੇ ਚਲਾਉਂਦੇ ਘੋੜੇ ਰੱਖ ਲੈਂਦੇ ਆ ਉਹ ਤਾਂ ਰੀਸਾਂ ਦੇ ਸ਼ੌਕ ਹੋ ਗਏ ਜੀ ਬੜੇ ਬੜੇ ਜਿਹੜੇ ਹੈਗੇ ਆ ਬਰੀਡ ਦੇ ਤੁਸੀਂ ਮੰਗਾ ਲੇ ਕਿਤੋਂ ਬਾਹਰੋਂ ਮੰਗਾ ਲੇ ਈਵਨ ਤੁਸੀਂ ਲਾ ਕੇ ਚਲੋਗੇ ਲੇਕਿਨ ਕਮਰਸ਼ੀਅਲ ਪੁਆਇੰਟ ਆਫ ਵਿਊ ਤੇ ਵੀ ਤੁਸੀਂ ਦੇਖੋ ਕੈਟਲ ਫਾਰਮਿੰਗ ਉਹ ਹੈਗੀ ਆ ਉਹ ਬੜੀ ਸਕੈਟਰਡ ਹੋ ਚੁੱਕੀ ਹੈਗੀ ਆ ਇੱਕ ਤਰ੍ਹਾਂ ਦਾ ਜਿਹੜਾ ਸ਼ਹਿਰ ਜਿਹੜੇ ਸ਼ਹਿਰ ਔਰਗੈਨਿਕ ਵੇ ਦੇ ਨਾਲ ਬਸੇ ਹੋਏ ਸੀ ਹੁਣ ਉਹ ਕੌਨਕ੍ਰੀਟ ਜੰਗਲ ਬਣ ਚੁੱਕੇ ਹੈਗੇ ਉਹਨਾਂ ਦੇ ਵਿੱਚ ਇਹਨਾਂ ਪਸ਼ੂਆਂ ਦੀ ਲੋੜ ਨਹੀਂ ਪੈਂਦੀ ਹੈਗੀ ਹੈ ਸਿਸਟਮੈਟਿਕਲੀ ਹੁਣ ਚੇਂਜਿੰਗ ਪੈਟਰਨਸ ਹੋ ਰਿਹਾ ਤੇ ਸਾਡੀ ਜਿਹੜੀ ਯੰਗ ਫੋਰਸ ਹੈ ਜਿਨ੍ਹਾਂ ਨੇ ਕੰਮ ਕਰਨਾ ਹੈਗਾ ਉਹ ਜ਼ਿਆਦਾਤਰ ਸਾਰੀ ਤੋਂ ਸਾਰੀ ਬਾਹਰ ਜਾ ਰਹੀ ਹੈਗੀ ਹੈ ਈਵਨ ਸਾਡੇ ਸਕੂਲਾਂ ਦੇ ਕਾਲਜਾਂ ਦੇ ਵਿੱਚ ਐਡਮਿਸ਼ਨਾਂ ਦੇ ਤੁਸੀਂ ਦੇਖੋਗੇ ਕਾਫੀ ਸੀਟਾਂ ਖਾਲੀ ਰਹਿੰਦੀਆਂ। ਇਹ ਬਹੁਤ ਵੱਡਾ ਟ੍ਰੈਂਡ ਹੈਗਾ, ਪੰਜਾਬ ਜਿਹੜਾ ਹੈਗਾ ਵਿਟਨੈਸ ਕਰ ਰਿਹਾ ਹੈਗਾ। ਇਹ ਆਲ ਓਵਰ ਹਰੇਕ ਵਰਲਡ ਦੇ ਹਰੇਕ ਟ੍ਰੈਂਡ ਦੇ ਵਿੱਚ ਕਰਦੇ, ਈਵਨ ਤੁਸੀਂ ਲਾ ਕੇ ਚਲੋਗੇ ਨਾਰਥ ਅਮਰੀਕਾ ਦੇ ਵਿੱਚ ਵੀ ਇਸੇ ਤਰ੍ਹਾਂ ਦਾ ਟ੍ਰੈਂਡ ਚੱਲਿਆ ਸੀ, ਲੇਕਿਨ ਹੁਣ ਪੰਜਾਬ ਇਸ ਨੂੰ ਵਿਟਨੈਸ ਕਰ ਰਿਹਾ ਕਿਉਂਕਿ ਬਹੁਤ ਵੱਡੀ ਮਾਸ ਮਾਈਗ੍ਰੇਸ਼ਨ ਜਿਹੜੀ ਹੈਗੀ ਪੰਜਾਬ ਦੀ ਯੂਥ ਬਾਹਲੀਆਂ ਕੰਟਰੀਆਂ ਬਾਹਲੀਆਂ ਸੂਬਿਆਂ ਦੇ ਵਿੱਚ ਜਿੱਥੇ ਆਪਣੀ ਰੋਜ਼ਗਾਰ ਵਾਸਤੇ ਜਿਹੜੀ ਹੈਗੀ ਹੈ ਜਾ ਰਹੇ ਹੈਗੇ, ਖਾਸ ਕਰ ਪੰਜਾਬੀ ਜਾਂਦੇ ਪਏ ਹੈਗੇ, ਇਹਦੇ ਕਰਕੇ ਬੈਟਰ ਚੇਂਜ ਹੋ ਰਿਹਾ। ਮੈਂ ਅਗਲੀ ਖ਼ਬਰ ਤੇ ਜਾਣਾ ਚਾਹੁੰਗਾ। ਪੁਲਿਸ ਦੀ ਜਿਹੜੀ ਹੈਗੀ ਹੈ ਕਾਫੀ ਖ਼ਬਰਾਂ ਨਿਕਲ ਕੇ ਆ ਰਹੀਆਂ ਹੈਗੀਆਂ। ਈਵਨ ਪਿਛਲੇ ਹਫ਼ਤੇ ਅਸੀਂ ਉਹਨਾਂ ਦੇ ਇਨਕਾਊਂਟਰਸ ਦੀ ਗੱਲਬਾਤ ਕੀਤੀ ਹੈਗੀ ਹੈ, ਰੋਜ਼ਾਨਾ ਇੱਕ ਅੱਧਾ ਇਨਕਾਊਂਟਰ ਇੱਕ ਵਾਰਦਾਤ ਹੁੰਦੀ ਰਹਿੰਦੀ ਹੈ ਪੁਲਿਸ ਵੱਲੋਂ। ਉਹਨਾਂ ਨੂੰ ਜਿਹੜੇ ਹੈਗੇ ਆ ਬਹੁਤ ਵੱਡੇ ਸੁਰਖੀਆਂ ਵੀ ਆਉਂਦੀਆਂ, ਲੇਕਿਨ ਬਟਾਲੇ ਦੇ ਵਿੱਚ ਇੱਕ ਬਹੁਤ ਵੱਡੀ ਕਾਮਯਾਬੀ ਕੀਤੀ ਹੈਗੀ ਪੰਜਾਬ ਪੁਲਿਸ ਨੇ, ਇਹਦੇ ਬਾਰੇ ਜ਼ਰੂਰ ਜਾਣਕਾਰੀ ਬਖਸ਼ਾ।
ਬਿਲਕੁਲ ਜੀ ਬਿਲਕੁਲ, ਬਟਾਲਾ ਪੁਲਿਸ ਨੇ ਵਿਦੇਸ਼ਾਂ ਚ ਬੈਠੀ ਗੈਂਗਸਟਰ ਜੀਵਨ ਫੌਜੀ ਅਤੇ ਸੂਬਾ ਹਰਵਾਲ ਦੇ ਚਾਰ ਗੁਰਗਿਆਂ ਨੂੰ ਜਿਹੜਾ ਹੈਗਾ ਉਹ ਨਜਾਇਜ਼ ਅਸਲੇ ਸਮੇਤ ਗ੍ਰਿਫ਼ਤਾਰ ਕਰਨ ਦਾ ਜਿਹੜਾ ਉਹ ਦਾਅਵਾ ਕੀਤਾ। ਇਸ ਇੱਕ ਵੀਡੀਓ ਘਟਨਾ ਗ੍ਰਿਫ਼ਤਾਰ ਕੀਤਾ, ਇਹਦੇ ਚ ਦੱਸਦੀ ਕਿ ਪੁਲਿਸ ਨੇ ਉਨ੍ਹਾਂ ਦੇ ਕੋਲੋਂ 2 ਪਿਸਟਲ, 30 ਬੋਲ, 4 ਮੈਗਜ਼ੀਨ, 15 ਕਾਰਤੂਸ ਅਤੇ ਇੱਕ ਮੋਟਰਸਾਈਕਲ ਜਿਹੜਾ ਬਰਾਮਦ ਕੀਤਾ। ਪਟਿਆਲਾ ਪੁਲਿਸ ਨੇ ਤਕਨੀਕੀ ਪੱਖ ਦੇ ਆਧਾਰ ਦੇ ਉੱਤੇ ਇਨ੍ਹਾਂ ਤੱਕ ਪਹੁੰਚ ਬਣਾਈ ਅਤੇ ਇਨ੍ਹਾਂ ਨੂੰ ਜਿਹੜਾ ਉਹ ਗ੍ਰਿਫ਼ਤਾਰ ਕੀਤਾ ਗਿਆ। ਟਾਰਗੇਟ ਕਤਲ ਦਾ ਪਰਦਾਫਾਸ਼ ਵੀ ਉਨ੍ਹਾਂ ਨੇ ਕੀਤਾ ਕਿ ਇਨ੍ਹਾਂ ਦੇ ਵੱਲੋਂ ਇੱਕ ਵਿਅਕਤੀ ਨੂੰ ਟਾਰਗੇਟ ਕਰਕੇ ਜਿਹੜਾ ਸੀ ਮਾਰਿਆ ਜਾਣਾ ਸੀ, ਕਿਉਂਕਿ ਪਹਿਲਾਂ ਵੀ ਉਹਨਾਂ ਤਾਰੇ ਸੀ ਕਿਸੇ ਵਿਅਕਤੀ ਦਾ ਉਹਨਾਂ ਨੂੰ ਕਤਲ ਕੀਤਾ ਜਾਣਾ ਸੀ, ਕਿਉਂਕਿ ਧਮਕੀਆਂ ਜਿਹੜੀਆਂ ਸੀ ਉਹਨਾਂ ਨੂੰ ਪਹਿਲਾਂ ਕੋਈ ਦਿੱਤੀਆਂ ਜਾ ਰਹੀਆਂ ਸਨ, ਲੇਕਿਨ ਉਸ ਤੋਂ ਪਹਿਲਾਂ ਹੀ ਪੁਲਿਸ ਦੇ ਵੱਲੋਂ ਕਾਰਵਾਈ ਕੀਤੀ ਜਾਂਦੀ ਹੈ ਅਤੇ ਇਨ੍ਹਾਂ ਨੂੰ ਜਿਹੜਾ ਹੈਗਾ ਉਹ ਗ੍ਰਿਫ਼ਤਾਰ ਕਰ ਲਿਆ ਜਾਂਦਾ ਹੈਗਾ। ਇਸ ਤੋਂ ਬਾਅਦ ਜਿਹੜੇ ਮੁਲਜ਼ਮਾਂ ਦੀ ਉਮਰ ਦੀ ਅਗਰ ਆਪਾਂ ਗੱਲ ਕਰੀਏ ਤਾਂ 20-25 ਸਾਲ ਦੇ ਵਿਚਕਾਰ ਦੱਸੀ ਜਾ ਰਹੀ ਹੈ। ਪੁਲਿਸ ਲਾਈਨ ਬਟਾਲਾ ਵਿਖੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ SSP ਬਟਾਲਾ ਸੁਹੇਲ ਕਾਸਿਮ ਮੀਰ ਨੇ ਦੱਸਿਆ ਕਿ ਬੀਤੇ ਦਿਨ ਥਾਣਾ ਘਣੀਏ ਤੇ ਬਾਂਗਰ ਦੀ ਪੁਲਿਸ ਵੱਲੋਂ ਮੋਟਰਸਾਈਕਲ ਸਵਾਰ 2 ਜਿਹੜੇ ਨੌਜਵਾਨ ਅਮੀਨ ਮਸੀਹ ਪੁੱਤਰ ਬਲਵਿੰਦਰ ਮਸੀਹ ਤੇ ਇੰਦਰਾਸ ਮਸੀਹ ਪੁੱਤਰ ਅਮੀਨ ਮਸੀਹ ਵਾਸੀਆਂ ਜਿਹੜਾ ਨੇ ਉਹ ਬਿਸ਼ਨ ਬਾਲ ਨੂੰ ਜਿਹੜਾ ਉਹ ਕਾਬੂ ਕੀਤਾ ਤੇ ਜਿਸ ਦੀ ਪੁੱਛਗਿੱਛ ਤੋਂ ਸਾਫ਼ ਹੋਇਆ ਕਿ ਇਨ੍ਹਾਂ ਦੇ ਵੱਲੋਂ ਕਤਲ ਕਰਨ ਦੀ ਜਿਹੜੀ ਸੀ ਉਹ ਤਿਆਰੀ ਜਿਹੜੀ ਸੀ ਉਹ ਕੀਤੀ ਜਾ ਰਹੀ ਸੀ, ਲੇਕਿਨ ਇਸ ਤੋਂ ਪਹਿਲਾਂ ਹੀ ਪੁਲਿਸ ਨੇ ਚੌਕਸੀ ਵਿਖਾਉਂਦੇ ਹੋਏ ਉਸ ਘਟਨਾ ਨੂੰ ਜਿੱਥੇ ਤੋੜਿਆ ਹੈਗਾ ਤੇ ਉੱਥੇ ਹੀ ਇਨ੍ਹਾਂ ਨੂੰ ਜਿਹੜਾ ਉਹ ਗ੍ਰਿਫ਼ਤਾਰ ਕੀਤਾ ਤੇ ਰਿਮਾਂਡ
ਜੀ ਬਿਲਕੁਲ ਜੀ ਜੀ ਬਖਸ਼
ਰਿਮਾਂਡ ਦੇ ਵਿੱਚ ਲੈ ਕੇ ਜਿਹੜੀ ਆ ਉਹ ਹੁਣ ਕਾਰਵਾਈ ਜਿਹੜੀ ਆ ਉਹ ਕੀਤੀ ਜਾਵੇਗੀ। ਕੀ ਕੁਛ ਕਹਿਣਾ ਇਸ ਪੂਰੇ ਮਾਮਲੇ ਦੇ ਉੱਤੇ SSP ਦਾ ਅਫਸਰ ਮਾਮਲੇ ਬਿਲਕੁਲ ਜੀ, ਜਿਸ ਤਰ੍ਹਾਂ ਆਪਾਂ ਵੇਖਿਆ ਕਿ ਤਸਵੀਰਾਂ ਦੇ ਵਿੱਚ ਜਿਹੜੇ ਲੋਕ ਨੇ ਜੇ ਖਾਸ ਕਰਕੇ ਜਿਹੜੇ ਕਾਨੂੰਨ ਦੇ ਖਿਲਾਫ਼ ਚੱਲਦੇ ਨੇ ਉਹਨਾਂ ਨੂੰ ਪੁਲਿਸ ਨੇ ਕਿਸ ਤਰ੍ਹਾਂ ਆਪਣੀ ਹਿਰਾਸਤ ਦੇ ਵਿੱਚ ਲਿਆ ਤੇ ਸਭ ਤੋਂ ਵੱਡੀ ਗੱਲ ਹੈ ਕਿ ਇੱਕ ਕਤਲ ਦੀ ਜਿਹੜੀ ਵਾਰਦਾਤ ਹੋਣੀ ਸੀ ਉਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਹੀ ਇਨ੍ਹਾਂ ਦੇ ਵੱਲੋਂ ਜਿਹੜਾ ਹੈਗਾ ਪੁਲਿਸ ਦੇ ਵੱਲੋਂ ਜਿਹੜਾ ਇਨ੍ਹਾਂ ਨੂੰ ਆਪਣੀ ਹਿਰਾਸਤ ਦੇ ਵਿੱਚ ਲੈ ਲਿਆ ਗਿਆ। ਜੀ ਅਰਵਿੰਦ ਜੀ,
ਪੁਲਿਸ ਦੀ ਅਗਰ ਦੇਖਿਆ ਜਾਵੇ ਕਈ ਚੀਜ਼ਾਂ ਉੱਤੇ ਕਾਰਵਾਈਆਂ ਹੁੰਦੀਆਂ ਪਈਆਂ ਹੈਗੀਆਂ। ਬਕਸਰ ਜਿਵੇਂ ਤੁਸੀਂ ਰਿਪੋਰਟ ਪਿਛਲੇ ਹਫ਼ਤੇ ਵੀ ਪੇਸ਼ ਕੀਤੀ ਸੀ ਗੈਂਗਸਟਰਸ, ਈਵਨ ਤੁਸੀਂ ਇਨਕਾਊਂਟਰਸ ਦੀ ਗੱਲਬਾਤ ਕੀਤੀ ਹੈਗੀ ਹੈ, ਈਵਨ ਕੋਰਟਾਂ ਦੇ ਵਿੱਚ ਵੀ ਸੁਣਵਾਈਆਂ ਚੱਲ ਰਹੀਆਂ, ਲੇਕਿਨ ਇੱਕ ਖ਼ਬਰ ਜਿਹੜੀ ਨਿਕਲ ਕੇ ਹੁਣੇ ਆ ਰਹੀ ਹੈਗੀ ਹੈ ਜਿਹਦੇ ਵਿੱਚ ਦੱਸਿਆ ਜਾ ਰਿਹਾ ਕਿ ਪੰਜਾਬ ਦੇ ਫਾਰਮਰ ਪੰਜਾਬ ਦੇ SSP ਤੇ SP ਜਿਨ੍ਹਾਂ ਨੂੰ 5 ਸਾਲ ਦੀ ਜਿਹੜੀ ਸਜ਼ਾ 2007 ਦੇ ਮੋਗਾ ਸੈਕਸ ਸਕੈਂਡਲ ਕੇਸ ਦੇ ਵਿੱਚ ਕੀਤਾ ਜੀ, ਇਹ CBI ਕੋਰਟ ਨੇ ਜਿਹੜੀ ਹੈਗੀ ਹੈ ਇਹ ਜਿਹੜੀ ਸੈਂਟੈਂਸ ਕੀਤੀ ਹੈ ਇੰਸਪੈਕਟਰ ਤੇ ਸਬ ਇੰਸਪੈਕਟਰ ਤੁਸੀਂ ਲਾ ਕੇ ਚਲੋ 6.5 ਈਅਰ ਮਤਲਬ ਜਿਹੜਾ ਹੈਗਾ 8 ਸਾਲ ਰਿਗਰਸ ਜਿਹੜੀ ਹੈਗੀ ਇੰਪ੍ਰਿਜ਼ਨਮੈਂਟ ਦਿੱਤੀ ਹੈ, ਇਹਦੇ ਬਾਰੇ ਜਾਣਕਾਰੀ ਜ਼ਰੂਰ ਦਿਓ ਜੀ।
ਬਿਲਕੁਲ ਜੀ, ਮੋਗਾ ਸੈਕਸ ਸਕੈਂਡਲ ਦੀ ਜਿਹੜੀ ਆਪਾਂ ਗੱਲ ਕਰ ਰਹੇ ਹਾਂ, ਮੋਗਾ ਸੈਕਸ ਸਕੈਂਡਲ ਕਾਫੀ ਵਿਵਾਦਿਤ ਜਿਹੜਾ ਹੈਗਾ ਉਹ ਇਹ ਪੂਰਾ ਜਿਹੜਾ ਰਿਹਾ ਹੈਗਾ ਖ਼ਬਰ ਰਹੀ ਹੈ ਤੇ ਇਸ ਦੇ ਉੱਤੇ ਹਮੇਸ਼ਾ ਤੋਂ ਹੀ ਨਜ਼ਰ ਜਿਹੜੀ ਹੈਗੀ ਆ ਉਹ ਹਰ ਇੱਕ ਮੀਡੀਆ ਦੀ ਜਿਹੜੀ ਆ ਉਹ ਰਹੀ ਹੈ ਤੇ ਅੱਜ ਇਸਦੇ ਵਿੱਚ ਜਿਹੜਾ ਉਹ ਫੈਸਲਾ ਆਇਆ ਜਿਸਦੇ ਵਿੱਚ ਅੱਜ ਉਹਨਾਂ ਅਧਿਕਾਰੀਆਂ ਨੂੰ ਵੀ ਜਿਹੜੀ ਆ ਉਹ ਸਜ਼ਾ ਸੁਣਾਈ ਗਈ ਹੈ ਜਿਨ੍ਹਾਂ ਦੇ ਟਾਈਮ ਦੇ ਉੱਤੇ ਇਹ ਜਿਹੜੀ ਸੀ ਉਹ ਘਟਨਾ ਜਿਹੜੀ ਸੀ ਉਹ ਵਾਪਰੀ ਸੀ ਤੇ ਮੈਂ ਆਪਣੀ ਟੀਮ ਨੂੰ ਕਹਾਂਗਾ ਕਿ ਉੱਥੇ ਦੀਆਂ ਤਸਵੀਰਾਂ ਵੀ ਜਿਹੜੀਆਂ ਉਹ ਨਾਮ ਜ਼ਰੂਰ ਪਲੇ ਕਰਦੇ ਰਹਿਣ ਕਿਉਂਕਿ ਵੱਡੀ ਖ਼ਬਰ ਸੀ ਮੋਹਾਲੀ ਕੋਰਟ ਦੇ ਵਿੱਚ ਅੱਜ ਪੇਸ਼ੀ ਜਿਹੜੀ ਸੀ ਉਹ ਹੋਈ ਸੀ ਜਿਹਦੇ ਵਿੱਚ ਅੱਜ ਜਿਹੜੇ ਵੱਡੇ ਨਾਮ ਨੇ ਕਿਉਂਕਿ SSP ਸਾਬਕਾ SSP ਸਮੇਤ ਕਈ ਨਾਮ ਜਿਹੜੇ ਨੇ ਉਹ ਸ਼ਾਮਲ ਸਨ। ਦੱਸਦੇ ਕਿ ਮੋਹਾਲੀ ਦੀ CBI ਕੋਰਟ ਦੇ ਮੋਗਾ ਸੈਸਪੈਂਡਰ ਚ ਸਜ਼ਾ ਦਾ ਐਲਾਨ ਕਰਦੇ ਹੋਏ ਤਿੰਨ ਦੋਸ਼ੀਆਂ ਨੂੰ 5-5 ਸਾਲ ਤੇ ਇੱਕ ਨੂੰ 8 ਸਾਲ ਦੀ ਕੈਦ ਦੀ ਜਿਹੜੀ ਉਹ ਸਜ਼ਾ ਸੁਣਾਈ ਗਈ ਹੈ। ਇਸ ਤੋਂ ਇਲਾਵਾ ਕੋਰਟ ਨੇ ਤਤਕਾਲੀ SHO ਰਮਨ ਕੁਮਾਰ ਨੂੰ 3 ਲੱਖ ਜਦਕਿ ਬਾਕੀਆਂ ਨੂੰ 2-2 ਲੱਖ ਰੁਪਏ ਵੀ ਜੁਰਮਾਨਾ ਲਗਾਇਆ। ਇਸ ਸਕੈਂਡਲ ਦੇ ਵਿੱਚ ਤਤਕਾਲੀ SSP ਮੋਗਾ ਦਵਿੰਦਰ ਸਿੰਘ ਗਰਚਾ, ਤਤਕਾਲੀ SP ਮੋਗਾ ਪਰਮਦੀਪ ਸਿੰਘ ਸੰਧੂ, ਤਤਕਾਲੀ SHO ਥਾਣਾ ਸਿਟੀ ਮੋਗਾ ਰਮਨ ਕੁਮਾਰ ਤੇ ਇੰਸਪੈਕਟਰ ਅਮਰਜੀਤ ਸਿੰਘ ਸ਼ਾਮਲ ਸਨ। ਦਾਦੀ ਕਿ ਦੋਸ਼ੀ ਕਰਾਰ ਦਿੱਤੇ ਗਏ ਪੁਲਿਸ ਅਧਿਕਾਰੀ ਲੋਕਾਂ ਨੂੰ ਰੇਪ ਮਾਮਲਿਆਂ ਦੇ ਵਿਚ ਫਸਾ ਕੇ ਫਰਜ਼ੀ ਤਰੀਕੇ ਨਾਲ ਵਸੂਲੀ ਕਰਦੇ ਸਨ। ਇਨ੍ਹਾਂ ਉਪਰ 50 ਲੋਕਾਂ ਨੂੰ ਰੇਪ ਕੇਸ ਚ ਫਸਾਉਣ ਦਾ ਜਿਹੜਾ ਸੀ ਉਹ ਦੋਸ਼ ਜਿਹੜਾ ਸੀ ਉਹ ਪਾਇਆ ਗਿਆ ਸੀ, ਜਿਸ ਤੋਂ ਬਾਅਦ ਇਹ ਜਿਹੜੀ ਕਾਰਵਾਈ ਜਿਹੜੀ ਆ ਇਨ੍ਹਾਂ ਦੇ ਜਿਹੜੀ ਆ ਉਹਦੇ ਉੱਤੇ ਹੋਈ ਅਤੇ ਅੱਜ ਕਾਫੀ ਲੰਬੇ ਸਮੇਂ ਬਾਅਦ ਜਿਹੜਾ ਹੈਗਾ ਉਹ ਇਸ ਪੂਰੇ ਮਾਮਲੇ ਦੇ ਵਿਚ ਅੱਜ CBI ਕੋਰਟ ਦੇ ਵਿਚ ਜਿਹੜਾ ਹੈਗਾ ਸੁਣਵਾਈ ਹੋਈ ਜਿਸ ਤੋਂ ਬਾਅਦ ਅੱਜ ਇਨ੍ਹਾਂ ਸਾਰਿਆਂ ਨੂੰ ਹੀ ਜਿਹੜੀ ਆ ਉਹ ਸਜ਼ਾ ਸੁਣਾ ਦਿੱਤੀ ਗਈ ਹੈ। ਕਿਉਂਕਿ ਪਿਛਲੇ ਕਾਫੀ ਲੰਬੇ ਸਮੇਂ ਤੋਂ ਜੇਕਰ ਆਪਾਂ ਗੱਲ ਕਰੀਏ ਤਾਂ ਇਸ ਕੇਸ ਨੂੰ ਚਲਦੇ ਹੋ ਗਏ ਆ, ਕਿਉਂਕਿ ਉਸ ਸਮੇਂ ਸਾਰੇ ਇਹ ਆਪਣੇ ਅਹੁਦਿਆਂ ਦੇ ਉੱਤੇ ਜਿਹੜੇ ਸਨ ਤੇ ਬਾਅਦ ਦੇ ਵਿਚ ਉਹ ਜਿਹੜਾ ਹੈਗਾ ਅੱਜ ਜੇਕਰ ਆਪਾਂ ਗੱਲ ਕਰੀਏ ਤਾਂ ਤੁਹਾਨੂੰ ਵੀ ਪਤਾ ਹੈ ਕਿ ਜਿਹੜੀ 3-3 ਸਾਲ ਦੀ ਸਜ਼ਾ ਹੈ ਅਗਲੀ ਕੋਰਟ ਦੇ ਵਿਚ ਜਿਹੜਾ ਹੈਗਾ ਜ਼ਰੂਰ ਮਤਲਬ ਜਿਹੜੀ ਆ ਉੱਥੇ ਅਪੀਲ ਜਿਹੜੀ ਆ ਪਾਈ ਜਾ ਸਕਦੀ ਹੈ ਜਿਹਨਾਂ ਨੂੰ 3-3 ਸਾਲ ਦੀ ਸਜ਼ਾ ਹੋਈ ਹੈ। ਇੱਕ ਵਾਈਟ ਹੈ ਇਸ ਸੰਬੰਧੀ ਆਪਾਂ ਵੀ ਸੋਚਦੇ ਕੀ ਕਹਿਣਾ ਚਾਹੁੰਦਾ।
ਸਭ ਤੋਂ ਮਾਮਲੇ ਵਿਚ ਸੁਣਵਾਈ ਹੋਈ ਕਿਸ ਤਰ੍ਹਾਂ ਦੇ ਦਿਓ ਸਟੇਟ ਨੂੰ
ਸੁਣਵਾਈ ਵਧੀਆ ਹੋਈ ਆ ਸੈਟਿਸਫਾਈ ਸਾਲ ਦੀ ਸਜ਼ਾ ਰਮਨ ਕੁਮਾਰ ਨੂੰ ਐਕਸਟਰਾ 3 ਸਾਲ ਦੀ ਸਜ਼ਾ 2 ਲੱਖ ਰੁਪਏ ਜੁਰਮਾਨਾ।
ਕਿਆ ਮਾਮਲਾ ਕੀ ਸੀਗਾ ਪੂਰਾ ਇਸ ਵਿੱਚ?
2007 ਦਾ ਮਾਮਲਾ ਮੋਗਾ ਸੈਕਸ ਸਕੈਂਡਲ ਦੇ ਨਾਂ ਤੇ ਮਸ਼ਹੂਰ ਆ ਹਾਂ ਉਦੋਂ ਬਹੁਤ ਵੱਡਾ ਸਕੈਮ ਸੀ ਇਹ ਮੋਗਾ ਸੈਕਸ ਸਕੈਂਡਲ ਦਾ।
ਸਰ ਤੁਸੀਂ ਸ਼ਿਕਾਇਤ ਕਰਦਾ ਹਾਂ?
ਮੈਂ ਸ਼ਿਕਾਇਤ ਕਰਦਾ ਹਾਂ।
ਸਰ ਕਿਆ ਹੋਇਆ ਸੀ ਤੁਹਾਡੇ ਨਾਲ ਇਸ ਮਾਮਲੇ ਦੇ ਵਿੱਚ?
ਮੈਥੋਂ ਵੀ ਇਹਨਾਂ ਨੇ ਪੈਸੇ ਡਿਮਾਂਡ ਕੀਤੀ ਸੀਗੀ ਪਹਿਲਾਂ ਪੈਸੇ ਡਿਮਾਂਡ ਕੀਤੀ ਫਿਰ ਮੈਂ ਪਰਚਾ ਦਾ ਜ਼ਿਕਰ ਦਿੱਤਾ ਸੀ ਫਿਰ ਉਹਦੀ ਮੈਂ ਇਨਕੁਆਇਰੀ ਲਵਾਈ ਸੀ DGP ਤੇ ਲਾਈਨ ਆਰਡਰ ਤੋਂ।
ਤੇ ਕੌਣ ਕੌਣ ਸੀਗੇ ਇਸ ਮਾਮਲੇ ਦੇ ਵਿੱਚ?
ਇਹ ਚ 10 ਜਾਣੇ ਸੀਗੇ SSP ਗਰਚਾ, SP ਸੰਧੂ, ਰਮਨ ਕੁਮਾਰ, ਅਮਰਜੀਤ SHO ਹੋ ਗਏ, 2 ਲੇਡੀਜ਼ ਹੋਈਆਂ ਸੀ, ਇੱਕ ਮੱਖਣ ਬਰਾੜ ਸੀ, ਇੱਕ ਸੁਖਰਾਜ ਸੀ, 2 ਵਕੀਲ ਸੀ, ਉਹ 4 ਜਾਣੇ ਵਾਹਲਾ ਵਾਹ ਗਵਾਹ ਬਣ ਗਏ ਸੀ।
ਕੋਰਟ ਨੇ ਕਿਹਾ ਫੈਸਲਾ ਸੁਣਾਇਆ ਇਸ ਮਾਮਲੇ ਚ?
ਇਹ 5-5 ਸਾਲ ਦੀ ਸਜ਼ਾ ਸੁਣਾਈ ਆ, ਇੱਕ ਅਜੇ ਮਨਪ੍ਰੀਤ ਨੂੰ ਰਹਿੰਦਾ ਸੁਣਾਉਣ ਵਾਲਾ, ਉਹ ਸ਼ਾਇਦ 17 ਤਰੀਕ ਨੂੰ ਹੇਠਲੀ ਕੋਰਟ ਚ, ਉਹ ਸ਼ਾਇਦ 17 ਤਰੀਕ ਨੂੰ ਫੈਸਲਾ।
ਕੋਈ ਜੁਰਮਾਨਾ ਵੀ?
2 ਲੱਖ ਰੁਪਏ ਸ਼ਿਕਾਇਤਕਰਤਾ ਦੇ ਅਨੁਸਾਰ ਕਿਸ ਤਰ੍ਹਾਂ ਇਨ੍ਹਾਂ ਪੁਲਿਸ ਅਧਿਕਾਰੀਆਂ ਦੇ ਵੱਲੋਂ ਰੇਪ ਦੇ ਮਾਮਲੇ ਝੂਠੇ ਦਰਜ ਕਰਵਾ ਕੇ ਜਿਹੜਾ ਹੈਗਾ ਉਹ ਉਹਨਾਂ ਨੂੰ ਲੁੱਟਿਆ ਜਾਂਦਾ ਸੀ, ਉਹਨਾਂ ਦਾ ਸ਼ੋਸ਼ਣ ਜਿਹੜਾ ਸੀ ਉਹ ਕੀਤਾ ਜਾਂਦਾ ਸੀ। ਜੀ ਅਰਵਿੰਦ ਜੀ
ਬਿਲਕੁਲ ਕਾਫੀ 2007 ਦਾ ਮਾਮਲਾ ਹੈਗਾ, ਲਗਭਗ ਤੁਸੀਂ ਲਾ ਕੇ ਚੱਲੋਗੇ 17-18 ਸਾਲ ਪੁਰਾਣਾ ਮਾਮਲਾ ਹੈਗਾ। ਬਖਸ਼ ਸਾਹਿਬ ਜਿਹੜੀ ਅਗਲੀ ਖਬਰ ਕੀਤੀ ਜਾਵੇ ਫਾਰਮਰਸ ਦਾ, ਕਿਸਾਨਾਂ ਦਾ ਜਿਹੜਾ ਹੈਗਾ ਪ੍ਰੋਟੈਸਟ, ਕਿਆ ਉਹਦੇ ਤੇ ਠੱਲ ਪੈ ਚੁੱਕੀ ਹੈ? ਪੰਜਾਬ ਸਰਕਾਰ ਆਪਣੀ ਰਣਨੀਤੀ ਦੇ ਵਿੱਚ ਕਾਮਯਾਬ ਹੋ ਚੁੱਕੀ ਹੈ, ਲੇਕਿਨ ਕਿਸਾਨਾਂ ਵੱਲੋਂ ਕਿਹਾ ਗਿਆ ਹੈ ਕਿ ਜਦੋਂ ਤੱਕ ਸਾਡੀ ਸੈਂਟਰ ਦੇ ਨਾਲ ਗੱਲਬਾਤ ਨਾ ਹੋ ਜਾਵੇ ਤਾਂ ਅਸੀਂ ਆਪਣੀ ਸਟ੍ਰਾਈਕ ਕਾਲ ਆਫ ਨਹੀਂ ਕਰੂੰਗੇ। ਡੱਲੇਵਾਲ ਸਾਹਿਬ ਨੇ ਇਹ ਵੀ ਕਿਹਾ ਕਿ ਅਸੀਂ ਇਹ ਨਹੀਂ ਲੱਗਣਾ ਚਾਹੁੰਦੇ ਕਿ ਅਸੀਂ ਪਹਿਲ ਕੀਤੀ ਹੈ, ਕਾਲ ਆਫ ਟਾਕ ਆਫ ਜਿਹੜੀ ਹੈਗੀ ਹੈ, ਜੋ ਅਗਰ ਸੈਂਟਰ ਨੇ ਸਾਨੂੰ ਨਿਯੋਤਾ ਦਿੱਤਾ ਤਾਂ ਸੈਂਟਰ ਨਾਲ ਅਸੀਂ ਜ਼ਰੂਰ ਗੱਲਬਾਤ ਕਰਾਂਗੇ। ਇਹਦੇ ਬਾਰੇ ਜ਼ਰੂਰ ਜਾਣਕਾਰੀ ਦਿਓ, ਕਿਆ ਡੱਲੇਵਾਲ ਸਾਹਿਬ ਕਿਆ ਕਹਿ ਰਹੇ ਹੈ ਤੇ ਕਿਸਾਨਾਂ ਦੇ ਜਿਹੜੇ ਲੀਡਰਸ ਹੈ ਉਹ ਕਿਆ ਗੱਲਬਾਤ ਕਰ ਰਹੇ ਹੈ। ਜੀ ਬਖਸ਼ ਸਾਹਿਬ
ਬਿਲਕੁਲ ਜੀ, ਜਿਸ ਤਰ੍ਹਾਂ ਆਪਾਂ ਪਿਛਲੇ ਕੁਝ ਦਿਨਾਂ ਤੋਂ ਦੇਖ ਰਹੇ ਹਾਂ ਕਿ ਜਗਜੀਤ ਸਿੰਘ ਡੱਲੇਵਾਲ ਹੋਣੀ ਜਿਹੜੇ ਆ ਉਹ ਕਾਫੀ ਸੁਰੱਖਿਆ ਦੇ ਵਿਚਲੇ ਨੇ, ਖਾਸ ਕਰਕੇ ਜਿਹੜੀਆਂ ਮਹਾਂਪੰਚਾਇਤ ਜਿਹੜੀਆਂ ਨੇ ਉਹ ਹੋ ਰਹੀਆਂ ਨੇ ਅਤੇ ਇਹਨਾਂ ਮਹਾਂਪੰਚਾਇਤ ਨੂੰ ਲੈ ਕੇ ਜਿਹੜਾ ਹੈਗਾ ਜਗਜੀਤ ਸਿੰਘ ਡੱਲੇਵਾਲ ਜਿਹੜੇ ਨੇ ਉਹ ਲਗਾਤਾਰ ਲੋਕਾਂ ਦੇ ਵਿਚ ਵਿਚਰਦੇ ਨਜ਼ਰ ਆ ਰਹੇ ਨੇ ਅਤੇ ਜੇਕਰ ਉਹਨਾਂ ਦੀ ਗੱਲ ਕਰੀਏ ਤਾਂ ਐਜੀਟੇਸ਼ਨ ਜਿਹੜਾ ਹੈਗਾ ਉਹ ਲਗਾਤਾਰ ਜਾਰੀ ਹੈ ਸਰਕਾਰ ਅਤੇ ਕੇਂਦਰ ਤੇ ਪੰਜਾਬ ਸਰਕਾਰ ਦੇ ਖਿਲਾਫ਼ ਅਤੇ ਖਾਸ ਕਰਕੇ ਜਿਹੜਾ ਮਿਨੀਮਮ ਗਰੰਟੀ ਜਿਹੜੀ ਹੈ ਮੰਗੀ ਹੈ ਇਹਨਾਂ ਨੇ ਫਸਲਾਂ ਦੇ ਉੱਤੇ ਕਿ ਉਹ ਜਿਹੜੀ ਹੈ ਉਹ ਪ੍ਰਾਈਸ ਜਿਹੜਾ ਹੈਗਾ ਜਦ ਤੱਕ ਉਹ ਨਿਰਧਾਰਿਤ ਨਹੀਂ ਹੁੰਦਾ ਉਦੋਂ ਤੱਕ ਜਿਹੜਾ ਇਹਨਾਂ ਦਾ ਉਹ ਜਾਰੀ ਰਹੇਗਾ, ਪ੍ਰਦਰਸ਼ਨ ਜਿਹੜੇ ਉਹ ਜਾਰੀ ਰਹਿਣਗੇ ਅਤੇ 4 ਜਿਹੜੀਆਂ ਹੁਣ ਤੱਕ ਗੱਲਬਾਤ ਜਿਹੜੀਆਂ ਨੇ ਉਹ ਹੋ ਚੁੱਕੀਆਂ ਨੇ ਤੇ ਇਸ ਵਾਰ ਜਦੋਂ 4 ਤਰੀਕ ਨੂੰ ਜਿਹੜੀ ਮੁਲਾਕਾਤ ਹੋਣੀ ਹੈ ਜਗਜੀਤ ਸਿੰਘ ਡੱਲੇਵਾਲ ਹੁਣਾਂ ਨੂੰ ਲੈ ਕੇ, ਕਿਉਂਕਿ ਜਗਜੀਤ ਸਿੰਘ ਡੱਲੇਵਾਲ ਹੁਣਾਂ ਨੂੰ ਜਦੋਂ ਪਹਿਲਾਂ ਇਹ ਕਿਹਾ ਗਿਆ ਸੀ ਕਿ ਜੀ ਡੀ ਸੀ ਗਰੇਵਾਲ ਆਪਣਾ ਜਦੋਂ ਪਹਿਲਾਂ ਹੀ ਗੱਲ ਕਹੀ ਸੀ ਕਿ ਜੇਕਰ ਉਹ ਖਾਸ ਕਰਕੇ ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਅਤੇ ਦੂਜੇ ਜਿਹੜੇ ਨੇ ਪਰਚਾ ਪੰਜਾਬ ਦੇ ਉਹ ਰਮੀਤ ਮਿੱਟੂ ਉਹਨਾਂ ਨੇ ਉਹਨਾਂ ਨੂੰ ਵਰਤ ਤੋੜਨ ਦਾ ਜਿਹੜੀ ਗੱਲ ਕਹੀ ਸੀ ਕਿ ਮਰਨ ਵਰਤ ਜਿਹੜਾ ਹੈਗਾ ਉਹ ਤੁਸੀਂ ਤੋੜ ਦਿਓ ਤੇ ਜੇਕਰ ਤੁਸੀਂ ਮਰਨ ਵਰਤ ਤੋੜਦੇ ਹੋ ਤੁਸੀਂ ਕਿਸਾਨਾਂ ਦੀ ਜਿਹੜੀ ਹੈ ਉਹ ਗੱਲ ਬੜੇ ਖੁੱਲੇ ਮਨ ਦੇ ਨਾਲ ਜਿਹੜੀ ਹੈ ਸਾਡੇ ਤੱਕ ਤੁਸੀਂ ਵੀ ਆ ਉਹ ਰੱਖ ਸਕਦੇ ਹੋ ਤੇ ਇਹੀ ਕਾਰਨ ਸੀ ਕਿ ਕੱਲ ਜੇ ਆਪਾਂ ਵੇਖਿਆ ਕਿ ਉਹਨਾਂ ਨੇ ਸੰਡੇ ਨੂੰ 130 ਦਿਨਾਂ ਦੇ ਬਾਅਦ ਜਿਹੜਾ ਹੈਗਾ ਆਪਣਾ ਡਿਸਾਈਡ ਕੀਤਾ ਸੀ ਕਿ ਉਹ ਆਪਣਾ ਵਰਤ ਜਿਹੜਾ ਉਹ ਤੋੜਨਗੇ ਅਤੇ ਉਸ ਤੋਂ ਬਾਅਦ ਜਿਹੜਾ ਉਹਨਾਂ ਨੇ ਹੁਣ ਸਾਫ਼ ਕੀਤਾ ਕਿ ਸਰਕਾਰ ਇਹ ਨਾ ਮੰਨ ਲਵੇ ਕਿ ਅਸੀਂ ਜਿਹੜਾ ਹੈਗਾ ਉਹ ਸਟੈਪ ਡਾਊਨ ਹੋਏ ਹੈਗੇ ਅਸੀਂ ਲਗਾਤਾਰ ਸਾਡੇ ਪ੍ਰਦਰਸ਼ਨ ਜਿਹੜੇ ਨੇ ਉਹ ਇਸ ਤਰ੍ਹਾਂ ਜਾਰੀ ਰਹਿਣਗੇ ਅਤੇ 4 ਤਰੀਕ ਨੂੰ ਅਸੀਂ ਤਗੜੇ ਹੋ ਕੇ ਜਿਹੜਾ ਹੈਗਾ ਸਰਕਾਰ ਤੱਕ MSP ਦੀ ਜਿਹੜੀ ਆ ਉਹ ਗੱਲ ਕਰਾਂਗੇ ਤਾਂ ਜੋ ਕਿਸਾਨਾਂ ਦੀ ਜਿਹੜੀਆਂ ਮੰਗਾਂ ਨੇ ਕਿਸਾਨਾਂ ਦੀ ਜਿਹੜੀ ਪਿਛਲੇ 12 ਮੰਗਾਂ ਟੋਟਲ 12 ਮੰਗਾਂ ਨੂੰ ਲੈ ਕੇ ਦੇਸ਼ ਭਰ ਦੇ ਵਿੱਚ ਜਿਹੜਾ ਉਹ ਪ੍ਰਦਰਸ਼ਨ ਜਿਹੜੇ ਉਹ ਹੋ ਰਹੇ ਨੇ ਉਹਨਾਂ ਨੂੰ ਹੀ ਲੈ ਕੇ ਉਹ ਅੱਗੇ ਵੀ ਜਿਹੜੀ ਹੈ ਕਾਰਵਾਈ ਕਰਨ ਦੀ ਜਿਹੜੀ ਹੈ ਪ੍ਰਦਰਸ਼ਨ ਕਰਨ ਦੀ ਜਿਹੜੀ ਹੈ ਉਹ ਗੱਲ ਕਰਦੇ ਨਜ਼ਰ ਆ ਰਹੇ ਜੀ
ਜੀ ਬਖਸ਼ ਸਾਹਿਬ ਬਿਲਕੁਲ ਹੈ ਜੀ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਅਸੀਂ ਕੰਟੀਨਿਊ ਕਰਾਂਗੇ ਜੀ 2 ਸਾਡੀਆਂ ਖਬਰਾਂ ਰਹਿ ਚੁੱਕੀਆਂ ਇਸ ਤੋਂ ਬਾਅਦ ਉਹਦੇ ਤੇ ਗੱਲਬਾਤ ਕਰਾਂਗੇ ਪੰਜਾਬ ਦੇ ਮੌਸਮ ਆਉਣ ਵਾਲੇ ਟਾਈਮ ਦੇ ਵਿੱਚ ਕਿਸ ਤਰ੍ਹਾਂ ਰਹਿ ਸਕਦਾ ਤੇ ਈਵਨ ਸਾਡੇ IAS ਆਫਿਸਰ ਸਾਡੇ PCS ਆਫਿਸਰ ਖਾਸ ਕੇ ਪੰਜਾਬ ਦੇ ਕਿਉਂ ਟਰਾਂਸਫਰ ਹੋ ਰਹੇ ਹਨ ਇਹਦੇ ਤੇ ਵੀ ਇੱਕ ਆਂਕੜਾ ਬਹੁਤ ਵੱਡਾ ਆਂਕੜਾ ਆ ਰਿਹਾ ਹੈਗਾ ਇਹਦੇ ਤੇ ਵੀ ਗੱਲਬਾਤ ਕਰਾਂਗੇ ਜੀ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਕੰਟੀਨਿਊ ਰੱਖ
Why Media Group proudly presents Radio Y. Tune in to Radio Y